ਸਤਨਾਮ ਸ਼੍ਰੀ ਵਾਹਿਗੁਰੂ ਜੀ। ਡੰਡੋਤ ਬੰਦਨ ਅਨਕ ਬਾਰ, ਸਰਵ ਕਲਾ ਸਮਰੱਥ, ਡੋਲਨ ਤੇ ਰੱਖੋ ਪ੍ਰਭੂ ਨਾਨਕ ਦੇ ਕਰ ਹੱਥ। ਮੂਕ ਉਚਰੈ ਸ਼ਾਸਤਰ ਖਟ, ਪਿੰਗ ਗਿਰਨ ਚੜ ਜਾਏ, ਅੰਧ ਲਖੈ ਬਦਰੋ ਸੁਨੈ, ਜਉ ਕਾਲ ਕਿਰਪਾ ਕਰਾਏ। ਕਹਾਂ ਬੁੱਧ ਪ੍ਰਭ ਤੁਛ ਹਮਾਰੀ, ਵਰਨ ਸਕੈ ਮਹਿਮਾ ਜੋ ਤਿਹਾਰੀ। ਹਮ ਨਾ ਸਕਤ ਕਰ ਸਿਫਤ ਤੁਮਾਰੀ, ਆਪ ਲੇਹੋ ਤੁਮ ਕਥਾ ਸੁਧਾਰੀ। ਦੇਹ ਸ਼ਿਵਾ ਬਰ ਮੋਹਿ ਇਹ, ਸ਼ੁਭ ਕਰਮਨ ਤੇ ਕਬਹੂੰ ਨਾ ਟਰੋਂ, ਨਾ ਡਰੋਂ ਅਰ ਸੋਂ ਜਬ ਜਾਏ ਲਰੋਂ, ਨਿਸ਼ਚੈ ਕਰੇ ਆਪਣੀ ਜੀਤ ਕਰੋਂ। ਅਰ ਸਿੱਖ ਹੋਂ ਆਪਣੇ ਹੀ ਮਨ ਕਉ, ਇਹ ਲਾਲਚ ਹੋਂ ਗੁਣ ਤਉ ਉਚਰੋਂ। ਜਬ ਆਵ ਕੀ ਔਧ ਨਿਦਾਨ ਬਣ, ਅਤ ਹੀ ਰਣ ਮੈਂ ਤਬ ਜੂਝ ਮਰੋਂ। ਮੁਰਦਾ ਹੋਏ ਮੁਰੀਦ ਨਾ ਗੱਲੀ ਹੋਵਣਾ, ਸਾਬਰ ਸਿਦਕ ਸ਼ਹੀਦ ਭਰਮ ਭਉ ਖੋਵਣਾ। ਪਹਿਲਾਂ ਮਰਨ ਕਬੂਲ ਜੀਵਨ ਕੀ ਛੱਡ ਆਸ, ਹੋ ਹੋ ਸਭਨਾ ਕੀ ਰੇਣੁਕਾ ਤੋ ਆਓ ਹਮਾਰੇ ਪਾਸ। ਜੋ ਤੋ ਪ੍ਰੇਮ ਖੇਲਣ ਕਾ ਚਾਉ, ਸਿਰ ਧਰ ਤਲੀ ਗਲੀ ਮੇਰੀ ਆਉ। ਇਤ ਮਾਰਗ ਪੈਰ ਧਰੀਜੈ, ਸਿਰ ਦੀਜੈ ਕਾਣ ਨਾ ਕੀਜੈ। ਰਾਜੇ ਸ਼ੀਂਹ ਮੁਕੱਦਮ ਕੁੱਤੇ, ਜਾਏ ਜਗਾਇਨ ਬੈਠੇ ਸੁੱਤੇ। ਚਾਕਰ ਨਹਿੰਦਾ ਪਾਇਨ ਘਾਉ, ਰਤ ਪਿਤ ਕੁੱਤੇ ਹੋ ਚੱਟ ਜਾਹੋ। ਗਰੀਬ ਨਿਵਾਜ ਪਤਿਤ ਪਾਵਨ ਭਗਤ ਵਸ਼ਲ, ਕਿਰਪਾ ਦੇ ਖਜ਼ਾਨੇ ਸਰਬ ਕਲਾ ਸਮਰੱਥ, ਜ਼ਾਹਰ ਜ਼ਹੂਰ ਹਾਜ਼ਰ ਹਜ਼ੂਰ, ਕੁਦਰਤ ਦੇ ਕਾਦਰ ਕਰਨਹਾਰ ਪਰਮ ਸ਼ਕਤੀ ਅਕਾਲ ਪੁਰਖ ਵਾਹਿਗੁਰੂ ਜੀ ਦੇ ਸਰਗੁਣ ਸਰੂਪ ਸਤਿਗੁਰੂ ਨਾਨਕ ਦੇਵ ਜੀ ਮਹਾਰਾਜ, ਤਿਨ੍ਹਾਂ ਦੇ ਦਸਾਂ ਸਰੂਪਾਂ ਦੀ ਆਤਮਿਕ ਜੋਤ ਆਤਮਿਕ ਗਿਆਨ ਸਰੂਪ ਜੁਗੋ ਜੁਗ ਅਟਲ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਹਜ਼ੂਰੀ ਅੰਦਰ ਸੁਭਾਇਮਾਨ ਹਜ਼ੂਰ ਸਤਿਗੁਰਾਂ ਦੀ ਸਾਜੀ ਨਿਵਾਜੀ ਪਰਮ ਸਨਮਾਨਯੋਗ ਸਾਧ ਸੰਗਤ ਜੀਓ, ਸਤਿਗੁਰੂ ਜੀ ਦੀ ਕਿਰਪਾ ਦੁਆਰਾ ਅੰਮ੍ਰਿਤ ਵੇਲੇ ਤੋਂ ਹੀ ਗੁਰੂ ਦਰਬਾਰ ਵਿੱਚ ਸੁੰਦਰ ਦੀਵਾਨ ਸਜ ਰਿਹਾ ਹੈ, ਜਿਸ ਦੌਰਾਨ ਨਿਤਨੇਮ ਪਾਠ ਸਿਮਰਨ ਆਸਾ ਦੀ ਵਾਰ ਦੇ ਕੀਰਤਨ ਕਥਾ ਫਿਰ ਸ਼ਬਦ ਕੀਰਤਨ ਗਾਇਨ ਹੋਏ ਹਨ। ਜਥਾ ਸ਼ਕਤ ਸਮੇਂ ਸਮੇਂ ਅਨੁਸਾਰ ਸੰਗਤਾਂ ਨੇ ਆ ਕੇ ਹਜ਼ੂਰ ਦੇ ਦਰਬਾਰ 'ਚ ਬੈਠ ਕੇ ਦਰਸ਼ਨ ਕਰਕੇ ਉਪਦੇਸ਼ ਸੁਣ ਕੇ ਕੀਰਤਨ ਕਥਾ ਸੁਣ ਕੇ ਲਾਹੇ ਪ੍ਰਾਪਤ ਕੀਤੇ ਹਨ। ਹੁਣ ਕੁਝ ਸਮੇਂ ਵਾਸਤੇ ਦਾਸ ਨੂੰ ਆਗਿਆ ਹੋਈ ਹੈ ਤੁਹਾਡੇ ਦਰਸ਼ਨ ਦੀਦਾਰ ਕਰਨ ਵਾਸਤੇ। ਸਮੇਂ ਸਵਾਸਾਂ ਨੂੰ ਸਫਲ ਕਰਨ ਹਿੱਤ ਅਸੀਂ ਇਹ ਵਿਚਾਰਾਂ ਕੁਝ ਸਾਂਝੀਆਂ ਕਰੀਏ। ਗੁਰੂ ਕੇ ਪਿਆਰਿਓ, ਹਿੰਦੁਸਤਾਨ ਦੇ ਅੰਦਰ ਜਿਸ ਦੇਸ਼ ਤੋਂ ਅਸੀਂ ਆਏ ਹਾਂ, ਉੱਥੇ ਧਾਰਮਿਕਤਾ ਬੜੀ ਹੈ ਸੀ ਪਹਿਲਾਂ ਵੀ। ਆਤਮਾ ਪਰਮਾਤਮਾ ਬਾਰੇ, ਅਧਿਆਤਮਵਾਦ ਬਾਰੇ, ਰੂਹਾਨੀਅਤ ਬਾਰੇ ਔਰ ਦੈਵੀ ਗਿਆਨ ਜੋ ਗ੍ਰੰਥ ਭਰੇ ਹੋਏ ਨੇ, ਚਾਰ ਵੇਦ, ਛੇ ਸ਼ਾਸਤਰ, 18 ਪੁਰਾਣ, 27 ਸਿਮਰਤੀਆਂ, ਉਪਨਿਸ਼ਦ ਆਦਿਕ, ਭਾਵੇਂ ਕਿ ਵਿੱਚ ਰਲਾ ਪਿਆ ਹੋਇਆ ਸਾਰਾ ਨਿਰੋਲ, ਉਹ ਗਿਆਨ ਕਲਿਆਣਕਾਰੀ ਨਹੀਂ। ਰਲਾ ਜ਼ਰੂਰ ਵਿੱਚ ਪਿਆ ਹੋਇਆ, ਪਰ ਧਰਮ ਵੀ ਹਿੰਦੁਸਤਾਨ 'ਚ ਬਹੁਤ ਕਥਨ ਹੋਇਆ। ਕਸਰ ਇਹ ਸੀ ਕਿ ਜਿਹੜੇ ਧਾਰਮਿਕ ਸਦਵਾਉਣ ਵਾਲੇ ਲੋਕ ਸਨ, ਰਹਿਬਰੀ ਕਰਨ ਵਾਲੇ, ਉਪਦੇਸ਼ ਦੇਣ ਵਾਲੇ, ਵਿੱਦਿਆ ਪੜ੍ਹੇ ਹੋਏ, ਉਹ ਸ਼ਸਤਰ ਨੂੰ ਹੱਥ ਨਹੀਂ ਸੀ ਪਾਉਂਦੇ, ਹਥਿਆਰ ਨਹੀਂ ਸੀ ਚੁੱਕਦੇ, ਅਤੇ ਜਿਨ੍ਹਾਂ ਦੇ ਕੋਲ ਹਥਿਆਰ ਸੀ ਉਹਨਾਂ ਨੇ ਆਪਣੇ ਜੀਵਨ ਵਿੱਚ ਪਰਮਾਤਮਾ ਦੀ ਭਗਤੀ ਨਹੀਂ ਸੀ ਕਮਾਈ। ਜਿੱਥੇ ਹੋਰ ਵੀ ਉਣਤਾਈਆਂ ਸਨ, ਧਾਰਮਿਕਤਾ ਦੇ ਨਾਲ ਨਾਲ ਪਖੰਡ, ਵਹਿਮ ਭਰਮ, ਕਿਰਤ ਦੀ ਪੂਜਾ ਇਹ ਸਨਾਤਨੀਆਂ ਦੇ ਅੰਦਰ ਵੜ ਗਈ, ਅਤੇ ਰੁੱਖਾਂ ਦੀ ਪੂਜਾ ਵੀ, ਜਾਨਵਰਾਂ ਦੀ ਪੂਜਾ ਵੀ, ਔਰ ਇੱਕੋ ਘਰ ਵਿੱਚ ਅਨੇਕਾਂ ਰੱਬ ਜਾਣ ਕੇ ਉਹਨਾਂ ਦੀ ਪੂਜਾ ਕੀਤੀ ਜਾਂਦੀ, ਉਹ ਵੱਖਰੀ ਗੱਲ ਹੈ। ਸਤਿਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਦਾ ਸਮਾਂ ਆਇਆ ਤਾਂ ਹਜ਼ੂਰ ਨੇ ਪਹਿਲੇ 5 ਜਾਮਿਆਂ ਵਿੱਚ ਇੱਕ ਸੱਚੇ ਰੱਬ ਦੇ ਨਾਲ ਜੁੜਨ ਦਾ ਉਪਦੇਸ਼ ਦਿੱਤਾ, ਮਨੁੱਖਤਾ 'ਚ ਭਰਾਤਰੀ ਭਾਵ, ਪ੍ਰੇਮ ਫੈਲਾਇਆ। ਸ਼ਾਂਤਮਈ ਢੰਗ ਨਾਲ ਚੱਲਦਿਆਂ 5ਵੇਂ ਜਾਮੇ ਵਿੱਚ ਸਤਿਗੁਰੂ ਅਰਜਨ ਦੇਵ ਮਹਾਰਾਜ ਦੀ ਗ੍ਰਿਫਤਾਰੀ ਦੇ ਵਾਰੰਟ ਜਾਰੀ ਹੁੰਦੇ ਨੇ। ਦੋਸ਼ ਕੋਈ ਨਹੀਂ ਸੀ ਬਿਨਾਂ ਕਾਰਨ ਤੋਂ, ਕਿਉਂਕਿ ਰਾਜ ਕਰਨ ਵਾਲਾ ਜਹਾਂਗੀਰ, ਉਹਦੇ ਅਧੀਨ ਮੁਰਤਜ਼ਾ ਖਾਨ, ਸਲਾਹਕਾਰ ਚੰਦੂ ਦੀਵਾਨ ਵਰਗੇ, ਅਤੇ ਇਸ ਕਾਰਨ ਕਰਕੇ ਨਾਲ ਹੁਣ ਉਸ ਵਿਸਥਾਰ 'ਚ ਮੈਂ ਨਾ ਜਾਵਾਂ ਕਿ ਨਕਸ਼ਬੰਦੀ ਜਮਾਤ ਵਾਲੇ ਜਿਹੜੇ ਕੱਟੜ ਮੁਸਲਮਾਨ, ਦੂਜੇ ਧਰਮਾਂ ਨੂੰ ਪਸੰਦ ਨਾ ਕਰਨ ਵਾਲੇ, ਉਹਨਾਂ ਦਾ ਮੁਖੀ ਸ਼ੇਖ ਅਹਿਮਦ ਸਰਹੰਦੀ, ਉਹਦੇ ਅਧੀਨ ਚੱਲਦਾ ਸੀ ਜਹਾਂਗੀਰ, ਉਹਦਾ ਚੇਲਾ ਬਣਾਤਾ ਸੀ ਇਹਦੇ ਮੌਲਵੀਆਂ ਕਾਜ਼ੀਆਂ ਨੇ, ਅਤੇ ਉਹ ਕੇਵਲ ਇਸਲਾਮ ਨੂੰ ਹੀ ਪਸੰਦ ਕਰਦਾ ਸੀ, ਬਾਕੀ ਕਿਸੇ ਨੂੰ ਨਹੀਂ। ਇਹਨਾਂ ਕਾਰਨਾਂ ਕਰਕੇ ਗੁਰੂ ਅਰਜਨ ਦੇਵ ਮਹਾਰਾਜ ਦੀ ਸ਼ਹਾਦਤ ਹੁੰਦੀ, ਗ੍ਰਿਫਤਾਰੀ ਹੁੰਦੀ ਹੈ, ਹਜ਼ੂਰ ਨੂੰ ਝੁਕਾਉਣ ਦੇ ਯਤਨ ਕੀਤੇ ਗਏ, ਪਰ ਸਤਿਗੁਰੂ ਮਹਾਰਾਜ ਨੇ ਨਾ ਝੁਕਣਾ ਪਸੰਦ ਕੀਤਾ, ਨਾ ਆਪਣਾ ਆਤਮਿਕ ਬਲ ਸ਼ਕਤੀ ਵਰਤੀ ਆਪਣਾ ਸਰੀਰ ਬਚਾਉਣ ਲਈ, ਕਿਉਂਕਿ ਇਹੀ ਵੱਡੀ ਵਿਲੱਖਣਤਾ, ਮਹਾਨਤਾ ਹੁੰਦੀ ਅਵਤਾਰਾਂ ਦੀ, ਸੰਤਾਂ ਭਗਤਾਂ ਦੀ, ਕਿ ਉਹ ਆਪਣੇ ਸਰੀਰ ਦੀ ਪੂਜਾ ਲਈ ਜਾਂ ਆਪਣਾ ਸਰੀਰ ਬਚਾਉਣ ਲਈ ਕਰਾਮਾਤ ਸ਼ਕਤੀ ਦਾ ਇਸਤੇਮਾਲ ਨਹੀਂ ਕਰਦੇ। ਸਾਈਂ ਮੀਆਂ ਮੀਰ ਬਾਰੇ ਭਾਈ ਵੀਰ ਸਿੰਘ ਨੇ, ਹੋਰ ਅਨੇਕਾਂ ਵਿਦਵਾਨਾਂ ਲਿਖਿਆ ਕਿ ਮੀਆਂ ਮੀਰ ਜੀ ਵੀ ਹਿਰਦੇ ਕਰਕੇ ਡੋਲੇ ਸੀ ਲਾਹੌਰ, ਗੁਰੂ ਅਰਜਨ ਦੇਵ ਜੀ ਨੂੰ ਆ ਕੇ ਮਿਲੇ ਕਿ ਮਹਾਰਾਜ ਇਹ ਕੀ ਖੇਡ ਹੈ, ਮੇਰਾ ਚਿੱਤ ਕਰਦਾ ਦਿੱਲੀ ਲਾਹੌਰ ਦੀਆਂ ਇੱਟਾਂ ਖੜਕਾ ਦਿਆਂ। ਤਾਂ ਹਜ਼ੂਰ ਕਹਿੰਦੇ, ਮੀਆਂ ਮੀਰ ਜੀ ਕਿ ਸਾਡੇ ਕੋਲ ਇਹ ਤਾਕਤ ਨਹੀਂ ਹੈ, ਸ਼ਕਤੀ ਨਹੀਂ। ਕਹਿੰਦਾ, ਮਹਾਰਾਜ ਇਸੇ ਕਰਕੇ ਹੈਰਾਨ ਹਾਂ ਕਿ ਆਪ ਤਾਂ ਬਹੁਤ ਦੂਰ ਹੋ ਪਹੁੰਚੇ ਹੋਏ, ਸ਼ਕਤੀ ਦੇ ਸਮੁੰਦਰ ਹੋ, ਪਰ ਇਹ ਕੀ ਖੇਡ। ਮਹਾਰਾਜ ਕਹਿਣ ਲੱਗੇ, ਜੇ ਅਸੀਂ ਆਪਣਾ ਸਰੀਰ ਬਚਾਉਣ ਲਈ ਸ਼ਕਤੀ ਵਰਤੀ, ਕਰਾਮਾਤ ਵਰਤੀ, ਅਤੇ ਆਉਣ ਵਾਲੇ ਸਮੇਂ 'ਚ ਧਰਮ ਦੀ ਨੀਂਹ ਪੱਕੀ ਨਹੀਂ ਹੋਵੇਗੀ। ਧਰਮ ਨੂੰ ਪੱਕਿਆਂ ਕਰਨ ਵਾਸਤੇ, ਧਰਮ ਦੀਆਂ ਜੜ੍ਹਾਂ ਪਤਾਲ 'ਚ ਲਾਉਣ ਵਾਸਤੇ ਧਰਮੀ ਪੁਰਖਾਂ ਨੂੰ ਸ਼ਹਾਦਤਾਂ ਦੇਣੀਆਂ ਪੈਂਦੀਆਂ ਹਨ। ਇਸ ਕਾਰਨ ਕਰਕੇ ਇਹ ਅਸੀਂ ਖੇਡ ਵਰਤਾ ਰਹੇ ਹਾਂ, ਅਸੀਂ ਧਰਮ ਦਾ, ਸ਼ਹਾਦਤ ਦਾ ਇੱਕ ਬੂਟਾ ਲਾ ਰਹੇ ਹਾਂ। ਇੱਕ ਵਿਦਵਾਨ ਸੱਜਣ ਨੇ ਲਿਖਿਆ, ਥੋੜ੍ਹੇ ਦਿਨਾਂ ਦੇ ਵਿੱਚ ਹੀ ਫੁੱਲ ਇਸ ਦੇ ਖਿਲਰ ਜਾਣਗੇ, ਉਹ ਸੰਸਾਰ ਅੰਦਰ ਕੋਈ ਚਾਂਦਨੀ ਚੌਂਕ ਨੂੰ ਭਾਗ ਲਾਸੀ ਚੜ੍ਹ ਕੇ ਦੇਸ਼ ਦੇ ਦਰਦ ਪਿਆਰ ਅੰਦਰ, ਮੈਂ ਕੁੱਠੂ ਚਮਕੌਰ ਦੀ ਜੂਹ ਸਾਰੀ ਟੁੱਟੇ ਜਦੋਂ ਉਰੁੱਤ ਬਹਾਰ ਅੰਦਰ, ਅੱਧ ਖਿਲੇ ਹੀ ਤੋੜ ਕੇ ਟਾਹਣੀਆਂ ਤੋਂ ਚਿਣ ਛੱਡੇਗਾ ਕੋਈ ਦੀਵਾਰ ਅੰਦਰ, ਬਣੀ ਰਹੇਗੀ ਸਦਾ ਬਹਾਰ ਇਸ ਦੇ ਨੇੜੇ, ਇਸ ਦੇ ਖਿਜ਼ਾਂ ਨੇ ਢੁੱਕਣਾ ਨਹੀਂ, ਲੱਗੀ ਔੜ ਤਾਂ ਇਸ ਨੇ ਸੁੱਕਣਾ ਨਹੀਂ, ਕਿਉਂਕਿ ਖੂਨ ਸ਼ਹੀਦਾਂ ਦਾ ਮੁੱਕਣਾ ਨਹੀਂ। ਜੇ ਸਤਿਗੁਰੂ ਮਹਾਰਾਜ ਸ਼ਹਾਦਤ ਨਾ ਦਿੰਦੇ ਤਾਂ ਫਿਰ ਅਗਾਂਹ ਆਉਣ ਵਾਲੇ ਸਮੇਂ 'ਚ ਵੀ ਸ਼ਹਾਦਤ ਲਈ ਕੋਈ ਤਿਆਰ ਨਾ ਹੁੰਦਾ। ਇਹ ਸ਼ਾਂਤਮਈ ਸ਼ਹਾਦਤ ਹਜ਼ੂਰ ਨੇ ਦਿੱਤੀ, 6ਵੇਂ ਜਾਮੇ ਸ਼ਸਤਰ ਫੜੇ, ਅਤੇ ਜਰਵਾਣੇ ਲੋਕ ਜਿਹੜੇ ਦਬਾ ਕੇ ਰੱਖਣਾ ਚਾਹੁੰਦੇ ਸਾਰੇ ਲੋਕਾਂ ਨੂੰ, ਇੱਕ ਰਾਜ ਹੁੰਦਾ ਸਿਰਾਂ 'ਤੇ ਜ਼ਬਰਦਸਤੀ ਥੋਪਿਆ ਜਾਣਾ ਰਾਜ, ਅਤੇ ਕਮਜ਼ੋਰ ਲੋਕ ਬੁਜ਼ਦਲ ਬਣ ਜਾਂਦੇ ਨੇ, ਬਰਾਬਰ ਦੀ ਤਾਕਤ ਨਹੀਂ ਹੁੰਦੀ। ਚੇਤੇ ਰਹੇ, ਵਕਤੀ ਤੌਰ 'ਤੇ ਇਹ ਝੂਠ ਦੇ ਪੁਜਾਰੀ ਲੋਕ ਜਿਹੜੇ ਕਿ ਸੱਤਾ ਵਿੱਚ ਹੁੰਦੇ ਨੇ, ਤਾਕਤ ਵਿੱਚ ਹੁੰਦੇ ਨੇ, ਰਾਜ ਮਦ ਉਹਨਾਂ ਕੋਲ ਹੁੰਦਾ, ਉਹ ਦੁਨੀਆ ਸਾਹਮਣੇ ਝੂਠ ਜਿੱਤਦਾ ਹੋਇਆ ਨਜ਼ਰੀ ਆਉਂਦਾ। ਇਸ ਕਰਕੇ ਆਮ ਸਧਾਰਨ ਲੋਕ ਸੱਚ ਦਾ ਪਾਸਾ ਛੱਡ ਜਾਂਦੇ ਹਨ ਅਤੇ ਝੂਠ ਵਾਲੇ ਪਾਸੇ ਖਲੋ ਜਾਂਦੇ, ਡਰ ਜਾਂਦੇ ਹਨ, ਭਾਵੇਂ ਅੰਦਰੋਂ ਕੁਛ ਸਮਝ ਹੁੰਦੀ ਆ ਵੀ ਇਹ ਧੱਕਾ ਹੋ ਰਿਹਾ, ਪਰ ਬੋਲਦੇ ਨਹੀਂ, ਉਕਸਦੇ ਨਹੀਂ ਵੀ ਅਸੀਂ ਆਪਣੀਆਂ ਜਾਨਾਂ ਬਚਾਈਏ। ਇਸ ਤਰ੍ਹਾਂ ਦੀ ਬੁਜ਼ਦਲੀ ਲੋਕਾਂ ਦੇ ਅੰਦਰ ਭਰ ਜਾਂਦੀ ਆ, ਬਿਰਲੇ ਟਾਵੇਂ ਲੋਕ, ਕਿਉਂਕਿ ਸਤਿਗੁਰਾਂ ਨੇ ਪੂਰਨੇ ਪਾਏ, ਆਪ ਸ਼ਹਾਦਤ ਦਿੱਤੀ ਅਤੇ ਛੇਵੇਂ ਜਾਮੇ ਸਤਿਗੁਰਾਂ ਸ਼ਸਤਰ ਫੜ ਕੇ ਜਰਵਾਣਿਆਂ ਦੇ ਖਿਲਾਫ਼ ਜੰਗਾਂ ਲੜੀਆਂ। ਸਤਿਗੁਰੂ ਨਾਨਕ ਦੇਵ ਮਹਾਰਾਜ ਨੇ ਏਮਨਾਬਾਦ ਜਿਹੜਾ ਧੱਕਾ ਹੋਇਆ, ਬੜੇ ਲੋਕਾਂ ਦਾ ਕਤਲੇਆਮ ਹੋਇਆ, ਸੁਹਾਗਵੰਤੀਆਂ ਦੇ ਸੁਹਾਗ ਮਾਰ ਦਿੱਤੇ ਗਏ, ਬੁੱਢਿਆਂ ਬਜ਼ੁਰਗਾਂ ਦੀਆਂ ਡਗੋਰੀਆਂ, ਉਹਨਾਂ ਦੇ ਨੌਜਵਾਨ ਪੁੱਤ ਮਾਰ ਦਿੱਤੇ ਗਏ, ਵੇਖਿਆ ਨਹੀਂ ਗਿਆ ਕੌਣ ਦੋਸ਼ੀ ਆ ਕੌਣ ਨਿਰਦੋਸ਼। ਔਰ ਇਸ ਪ੍ਰਕਾਰ ਹਜ਼ੂਰ ਨੇ ਤਾਂ ਹੀ ਕਿਹਾ ਜੇ ਸਕਤਾ ਸਕਤੇ ਕੋ ਮਾਰੇ, ਸ਼ਕਤੀਸ਼ਾਲੀ ਬੰਦਾ ਆਪਣੇ ਖਿਲਾਫ਼ ਲੜਨ ਵਾਲੇ ਨੂੰ ਮਾਰੇ ਤਾਂ ਮਨ ਰੋਸ ਨਾ ਹੋਈ, ਫਿਰ ਤਾਂ ਮਨ 'ਚ ਰੋਸ ਗੁੱਸਾ ਨਹੀਂ ਹੋਣਾ ਚਾਹੀਦਾ, ਕਿਉਂਕਿ ਦੋਵੇਂ ਬਰਾਬਰ ਦੇ ਲੜਾਕੂ ਹਨ। ਪਰ ਸ਼ਕਤਾ ਸ਼ੀਂਹ ਮਾਰੇ ਪੈ ਵੱਗਿਆ ਖਸਮੈ ਸਾ ਪੁਰਸਾਈ, ਹੇ ਵਾਹਿਗੁਰੂ, ਜੇ ਸਕਤਾ ਸ਼ਕਤੀਸ਼ਾਲੀ ਜਿਹਨੂੰ ਤੂੰ ਰਾਜ ਦੇ ਦਿੱਤਾ ਉਹ ਸ਼ੀਂਹ ਬਣ ਕੇ ਗਊਆਂ ਦੇ ਵੱਗ 'ਤੇ ਜਾ ਪਏ ਤਾਂ ਤਾਂ ਫਿਰ ਤੈਨੂੰ ਪੁਰਸ਼ਾਰਥ ਕਰਨਾ ਬਣਦਾ ਨਾ, ਕੁਝ ਉਹਨਾਂ ਦੀ ਸਹਾਇਤਾ ਕਰਨੀ ਬਣਦੀ। ਤਾਂ ਇਸ ਪ੍ਰਕਾਰ ਦੇ ਵਾਕ ਸਤਿਗੁਰਾਂ ਨੇ ਕਹੇ। ਬਾਬਰ ਦੇ ਮੂੰਹ 'ਤੇ ਫਿਰ ਕਿਹਾ ਕਿ ਰਾਜੇ ਸ਼ੀਂਹ ਮੁਕੱਦਮ ਕੁੱਤੇ ਜਾਏ ਜਗਾਇਨ ਬੈਠੇ ਸੁੱਤੇ, ਚਾਕਰ ਨਹਿੰਦਾ ਪਾਇਨ ਘਾਓ ਰੱਤ ਪਿੱਤ ਕੁੱਤੇ ਹੋ ਚੱਟ ਜਾਓ। ਸਤਿਗੁਰੂ ਮਹਾਰਾਜ ਦੇ ਅੱਗੇ ਬਾਬਰ ਝੁਕਿਆ, ਇਹ ਇੱਕ ਵੱਖਰਾ ਵਿਸ਼ਾ ਹੈ, ਪਰ ਉਂਝ ਸਤਿਗੁਰਾਂ ਨੇ ਇਹਾ ਦਾ ਨਾਰਾ ਮਾਰਿਆ ਅਤੇ ਉਹਨੂੰ ਲਾਹਣਤਾਂ ਪਾਈਆਂ ਬਾਬਰ ਨੂੰ ਵੀ ਤੁਸੀਂ ਸ਼ੇਰਾਂ ਦਾ ਰੂਪ ਧਾਰ ਕੇ ਲੋਕਾਂ ਦਾ ਖੂਨ ਪੀ ਰਹੇ ਹੋ, ਇਹ ਰੋਟੀਆਂ ਹੀ ਤੁਸੀਂ ਖਾਓਗੇ, ਸੋਨਾ ਤਾਂ ਨਹੀਂ ਖਾਓਗੇ। ਇਸ ਪ੍ਰਕਾਰ ਸਤਿਗੁਰੂ ਮਹਾਰਾਜ ਨੇ ਪਹਿਲੇ ਜਾਮੇ ਤੋਂ ਹੀ ਇਹ ਬੁਲੰਦ ਆਵਾਜ਼ ਵਿੱਚ ਤਾਂ ਹੀ ਲਿਖਿਆ ਵਿਦਵਾਨਾਂ ਨੇ, ਫਿਰ ਉੱਠੀ ਸਦਾ ਤੌਹੀਦ ਕੀ ਪੰਜਾਬ ਸੇ, ਪੰਜਾਬ ਦੀ ਧਰਤੀ ਤੋਂ। ਤੌਹੀਦ ਦਾ ਅਰਥ ਹੈ ਏਕਤਾ, ਸਾਰੇ ਰੱਬ ਦੇ ਬੰਦੇ ਨੇ, ਧਰਮਾਂ ਦੇ ਵਿਖਰੇਵੇਂ ਮਤ ਕਿਸੇ ਦਾ ਕੋਈ ਹੋ ਸਕਦਾ ਹੈ, ਸਾਰੇ ਇੱਕ ਪਰਮਾਤਮਾ ਦੀ ਖਲਕਤ ਦਾ ਹਿੱਸਾ ਹਨ, ਸਾਰੀ ਮਨੁੱਖਤਾ ਇੱਕ ਹੀ ਆ, ਜਿਹਨੂੰ ਦਸਮ ਪਾਤਸ਼ਾਹ ਨੇ ਕਿਹਾ ਮਾਨਸ ਕੀ ਜਾਤ ਸਭਾ ਇੱਕ ਹੈ ਪਹਿਚਾਨਵੋ। ਸਤਿਗੁਰੂ ਨਾਨਕ ਦੇਵ ਮਹਾਰਾਜ ਬਾਰੇ ਕਿਹਾ ਫਿਰ ਉੱਠੀ ਸਦਾ, ਸਦਾ ਮੈਨੇ ਆਵਾਜ਼, ਫਿਰ ਉੱਠੀ ਸਦਾ ਤੌਹੀਦ ਕੀ ਏਕਤਾ ਦੀ ਆਵਾਜ਼ ਉੱਠੀ ਪੰਜਾਬ ਦੀ ਧਰਤੀ ਤੋਂ। ਹਿੰਦ ਕੋ ਇੱਕ ਮਰਦੇ ਕਾਮਲ ਨੇ ਜਗਾਇਆ ਖੁਆਬ ਸੇ, ਖੁਆਬ ਸੁਪਨੇ 'ਚ ਸੁੱਤੇ ਹੋਏ ਲੋਕਾਂ ਨੂੰ, ਹਿੰਦ ਵਾਸੀਆਂ ਨੂੰ ਸਤਿਗੁਰੂ ਨਾਨਕ ਦੇਵ ਜੀ ਨੇ ਜਗਾਇਆ। ਕੀ ਹੁੰਦਾ ਚੱਲਿਆ ਆ ਰਿਹਾ ਹਿੰਦੁਸਤਾਨ 'ਚ, ਜਦੋਂ ਮੁਹੰਮਦ ਬਿਨ ਕਾਸਿਮ ਹਿੰਦੁਸਤਾਨ 'ਤੇ ਚੜ੍ਹ ਕੇ ਆਇਆ, 537 ਸਿਪਾਹੀ ਉਹਦੇ ਨਾਲ ਸੀ, ਕੇਵਲ 537, ਅਤੇ ਹਿੰਦੁਸਤਾਨ ਦੇ ਲੋਕਾਂ ਦੀ ਗਿਣਤੀ ਕਰੋੜਾਂ 'ਚ ਸੀ। ਕੀ ਹੋਇਆ, ਵੰਡੀਆਂ ਪਈਆਂ ਹੋਈਆਂ ਸਨ, ਔਰ ਉਹਨੇ ਆ ਕੇ ਇੱਕ ਇਲਾਕਾ ਫਤਿਹ ਕੀਤਾ, ਉੱਥੋਂ ਦੇ ਲੋਕ ਝੁਕਾ ਲਏ, ਡਰ ਗਏ, ਡਰੇ ਹੋਏ ਲੋਕ, ਉਹਨਾਂ ਨੂੰ ਆਪਣੀ ਫੌਜ 'ਚ ਭਰਤੀ ਕੀਤਾ, ਇਸ ਦੇਸ਼ ਦਾ ਸਰਮਾਇਆ ਉਹਨਾਂ ਅੱਗੇ ਸੁੱਟਿਆ, ਕਾਬੂ ਕਰਕੇ ਧਨ ਦੌਲਤ ਉਹਨਾਂ ਨੂੰ ਤਨਖਾਹਾਂ ਦਿੱਤੀਆਂ, ਆਪਣੇ ਨਾਲ ਖੜ੍ਹੇ ਕਰ ਲਏ। ਇਹ ਚੇਤੇ ਰਹੋ, ਉਦੋਂ ਤੋਂ ਚੱਲੇ ਆ ਰਿਹਾ, ਚੇਤੇ ਰੱਖਣ ਵਾਲੀਆਂ ਗੱਲਾਂ ਹਨ। ਜਿਹੜਾ ਚੀਨ ਦੇ ਲਾਗੇ ਇੱਕ ਛੋਟਾ ਜਿਹਾ ਦੇਸ਼ ਸਮੁੰਦਰ 'ਚ, ਉੱਥੇ ਆਪਣਾ ਇੱਕ ਇੰਡੀਅਨ ਬੰਦਾ ਗਿਆ ਅਤੇ ਉਹਨੇ ਵੇਖਿਆ ਵੀ ਇਹ ਸਾਡੇ ਨਾਲ ਨਫ਼ਰਤ ਕਰਦੇ ਹਨ, ਤਾਂ ਉਹਨੇ ਪੁੱਛ ਲਿਆ ਇੱਕ ਬੰਦੇ ਨੂੰ ਕਿ ਕੀ ਤੁਸੀਂ ਸਾਡੇ ਇੰਡੀਅਨ ਲੋਕਾਂ ਨਾਲ ਨਫ਼ਰਤ ਕਰਦੇ ਹੋ? ਉਹਨਾਂ ਕਿਹਾ ਹਾਂ। ਕਹਿੰਦੇ ਵੀ ਕਿਉਂ? ਕਹਿੰਦੇ ਜਦੋਂ ਅੰਗਰੇਜ਼ ਹਿੰਦੁਸਤਾਨ 'ਤੇ ਆਏ ਨੇ ਚੜ੍ਹ ਕੇ, ਅੰਗਰੇਜ਼ ਜਦੋਂ ਆਏ ਈਸਟ ਇੰਡੀਆ ਕੰਪਨੀ ਰਾਹੀਂ, ਉਹਨਾਂ ਨੇ ਆਪਣੀ ਫੌਜ ਕਿੰਨੀ ਕੁ ਲਿਆਂਦੀ ਸੀ? ਉਸ ਬੰਦੇ ਨੂੰ ਪਤਾ ਸੀ, ਕਹਿਣ ਲੱਗਾ 10,000। ਕਹਿੰਦੇ ਫਿਰ ਤੁਸੀਂ ਹਿੰਦੁਸਤਾਨੀ ਕਿੰਨੇ ਸੀ? ਕਹਿੰਦਾ 32 ਕਰੋੜ। ਮੰਨ ਲਿਆ ਵੀ ਉਹਦੇ ਵਿੱਚੋਂ 2-4-5-7 ਕਰੋੜ ਬੁੱਢੇ ਹੋਣਗੇ, ਬਜ਼ੁਰਗ ਬਿਰਧ ਬਹੁਤੇ, ਜਾਂ ਕੁਛ ਬੱਚੇ ਹੋਣਗੇ। ਅਕਸਰ 2-4-5-7-8-10 ਕਰੋੜ ਤਾਂ ਤੁਸੀਂ ਬੰਦੇ ਹੈਗੇ ਸੀਗੇ, ਨਹੀਂ, ਉਹਨਾਂ 10,000 ਨੇ ਤੁਹਾਡੇ ਸਾਰੇ ਦੇਸ਼ 'ਤੇ ਕਬਜ਼ਾ ਕਰ ਲਿਆ, ਤੁਹਾਨੂੰ ਅਧੀਨ ਕਰ ਲਿਆ, ਅਤੇ 200 ਸਾਲ ਦੇ ਕਰੀਬ ਇੰਡੀਆ ਦੇ ਵਿੱਚ ਉਹਨਾਂ ਰਾਜ ਕੀਤਾ, ਤੁਸੀਂ ਬੰਦੇ ਹੋ? ਇਹ ਉਹਨੇ ਲਾਹਣਤ ਪਾਈ। ਕਹਿੰਦੇ ਵੀ ਸਾਡੇ ਦੇਸ਼ 'ਤੇ ਵੀ ਆਏ ਸੀ ਅੰਗਰੇਜ਼, ਪਰ ਸਾਡਾ ਕੋਈ ਬੰਦਾ ਉਹਨਾਂ ਦੀ ਫੌਜ ਪੁਲਿਸ ਵਿੱਚ ਭਰਤੀ ਨਹੀਂ ਹੋਇਆ। ਮੈਨੂੰ ਉਹ ਨਾਮ ਜਿਹਾ ਭੁੱਲ ਗਿਆ ਦੇਸ਼ ਦਾ, ਚੀਨ ਦੇ ਨੇੜੇ ਹੀ ਆ ਸਮੁੰਦਰ 'ਚੋਂ ਦੇਸ਼ ਛੋਟਾ ਜਿਹਾ, ਅਤੇ ਉਹਨੇ ਇਹ ਉਸ ਬੰਦੇ ਨੇ ਇੰਝ ਕਿਹਾ ਵੀ ਅਸੀਂ ਇਸ ਗੱਲੋਂ ਸਾਰੇ ਇਸ ਦੇਸ਼ ਦੇ ਲੋਕ ਇੰਡੀਅਨ ਲੋਕਾਂ ਨਾਲ ਨਫ਼ਰਤ ਕਰਦੇ ਵੀ ਤੁਹਾਡੇ ਅੰਦਰ ਉਹ ਖੂਨ ਨੇ ਉਬਾਲਾ ਨਹੀਂ ਮਾਰਿਆ, ਤੁਸੀਂ ਅੰਗਰੇਜ਼ਾਂ ਦੇ ਅਧੀਨ ਹੋਏ, ਤੁਹਾਡੇ ਬੰਦੇ ਵਿਖੇ ਜਲ੍ਹਿਆਂ ਵਾਲੇ ਬਾਗ 'ਚ 1919 ਜਿਹੜੀ ਗੋਲੀ ਚੱਲੀ ਆ, ਇਹ ਗੋਲੀ ਅੰਗਰੇਜ਼ਾਂ ਥੋੜ੍ਹਾ ਚਲਾਈ, ਅੰਗਰੇਜ਼ਾਂ ਸਿਰਫ ਹੁਕਮ ਦਿੱਤਾ, ਲੀਡਰਾਂ ਨੇ ਹੁਕਮ ਦਿੱਤਾ ਅਤੇ ਚਲਾਉਣ ਵਾਲੇ ਹਿੰਦੁਸਤਾਨੀ ਸੀ, ਖਰੀਦੇ ਹੋਏ ਉਹਨਾਂ ਦੇ ਲੋਕਾਂ ਉਹਨਾਂ ਦੁਆਰਾ ਖਰੀਦੇ ਹੋਏ ਸਾਡੇ ਇੰਡੀਅਨ ਲੋਕ ਹੀ ਸਨ ਅਤੇ ਜੋ ਕੁਝ ਹੁਣ ਹੋਇਆ 84 ਤੋਂ ਲੈ ਕੇ 95 ਤੱਕ ਇਹ ਸਾਨੂੰ ਮਾਰਨ ਵਾਲੇ ਲੋਕ ਕਿਹੜੇ ਉਹਨਾਂ ਵਰਤੇ ਪਹਿਲਾਂ CRP ਵੇਖੀ ਉਹਨਾਂ ਵੀ ਇਹਨਾਂ ਕੋਲੋਂ ਗੱਲ ਨਹੀਂ ਬਣਦੀ ਅਤੇ ਫਿਰ ਉਹਨਾਂ ਨੇ ਬੈਠ ਕੇ ਦਿਮਾਗ ਲੜਾਏ ਆਪਣੇ ਵੀ ਇਹ ਪ੍ਰਜਾ ਦਾ ਹੀ ਪੈਸਾ ਸਾਡੇ ਕੋਲ ਇਹ ਸੁੱਟੋ ਇਹਨਾਂ ਦੇ ਅੱਗੇ ਲਾਲਚ ਦਿਓ ਪੰਜਾਬ ਦੇ ਮੁੰਡੇ ਕਰੋ ਭਰਤੀ ਵੱਧ ਤੋਂ ਵੱਧ ਪੁਲਿਸ ਵਿੱਚ ਅਤੇ ਜਿਹੜੇ ਪੁਲਿਸ ਵਿੱਚ ਭਰਤੀ ਹਨ ਉਹਨਾਂ ਦੇ ਅੱਗੇ ਲਾਲਚ ਸੁੱਟੋ ਕੋਠੀਆਂ ਕਾਰਾਂ ਦਾ ਅਤੇ ਉੱਚੇ ਅਹੁਦਿਆਂ ਦਾ ਛੋਟਾ ਜਿਹਾ ਸਿਪਾਹੀ ਹੌਲਦਾਰ ਫੜ ਕੇ DSP ਬਣਾ ਦਿਓ ਇਹਨਾਂ ਕੋਲ ਜਿੰਨੇ ਵੱਧ ਮੁੰਡੇ ਮਾਰੋਗੇ ਨਾ ਨੌਜਵਾਨ ਲੋਕਾਂ ਦੇ ਉਨੇ ਇਨਾਮ ਮਿਲਣਗੇ ਕੋਈ ਪੁੱਛਗਿੱਛ ਨਹੀਂ ਵੀ ਜਿਹੜਾ ਮਾਰਿਆ ਉਹਦਾ ਕੋਈ ਦੋਸ਼ ਹੈ ਸੀ ਕਿ ਨਹੀਂ ਇਹ ਸ਼ਾਇਦ ਸਾਰਿਆਂ ਲੋਕਾਂ ਨੂੰ ਪਤਾ ਨਹੀਂ ਵੀ ਪੰਜਾਬ ਦੀ ਧਰਤੀ 'ਤੇ ਹੋਇਆ ਕੀ ਉਦੋਂ ਤੋਂ ਲੈ ਕੇ ਉਹ ਕੀ ਕੁਝ ਕਰਦੇ ਆ ਰਹੇ ਨੇ ਇੱਕ ਤਰੀਕਾ ਨਹੀਂ ਉਹਨਾਂ ਵਰਤਿਆ ਅੱਜ ਵੀ ਚੱਲ ਰਿਹਾ ਕਤਲੇਆਮ ਸਾਡਾ ਕਤਲੇਆਮ ਅੱਜ ਵੀ ਚੱਲ ਰਿਹਾ ਹੈ ਸਾਡੇ ਪੰਜਾਬ ਦੇ ਮੁੰਡੇ ਇੰਨਾ ਭਾਰੀ ਨਸ਼ਾ ਕਰ ਰਹੇ ਨੇ ਕਿ ਉਹਨਾਂ ਦੇ ਘਰ ਅੱਗੇ ਔਲਾਦ ਨਹੀਂ ਪੈਦਾ ਹੋ ਰਹੀ ਗੁਸਤਾਖੀ ਮਾਫ ਟੀਕੇ ਅਲੱਗ ਅਲੱਗ ਕੇ ਔਲਾਦਾਂ ਜੰਮ ਰਹੀਆਂ ਹਨ ਇਹੋ ਜਿਹੀ ਗਿਰਾਵਟ ਆਈ ਹੈ ਸਾਡੇ ਲੋਕਾਂ 'ਚ ਅਸੀਂ ਸੁਚੇਤ ਨਹੀਂ ਸੁਸਿੱਖਿਅਤ ਨਹੀਂ ਸਮਝ ਨਹੀਂ ਹੈ ਅਤੇ ਇਸ ਕਰਕੇ ਸਾਡੀ ਬੇਸਮਝੀ ਦਾ ਉਹ ਆਸਰਾ ਲੈ ਕੇ ਸਾਨੂੰ ਮਾਰ ਰਹੇ ਬਹੁਤ ਭਾਰੀ ਵੈਰ ਕਮਾ ਰਹੇ ਨੇ ਇੱਕ ਵਚਨ ਯਾਦ ਰੱਖਣਾ ਭਾਈ ਵੀਰ ਸਿੰਘ ਨੇ ਲਿਖਿਆ ਕਿ ਨੀਤੀ ਸ਼ਬਦ ਦਾ ਅਰਥ ਝੂਠ ਜ਼ੁਲਮ ਪਾਪ ਮਨੁੱਖੀ ਹੱਕਾਂ ਦੀ ਜਿਹੜੀ ਉਲੰਘਣਾ ਇਹ ਨਹੀਂ ਹੈ ਨੀਤੀ ਸ਼ਬਦ ਬੁਰਾ ਨਹੀਂ ਹੈ ਚੇਤੇ ਰਹੇ ਹਿੰਦੁਸਤਾਨ 'ਚ ਪੁਰਾਣੇ ਸਮੇਂ ਦੇ 3 ਨੀਤੀ ਦੇ ਸੰਬੰਧ 'ਚ ਗ੍ਰੰਥ ਲਿਖੇ ਗਏ ਨੇ ਅਤੇ ਉਹ 3 ਧਾਰਮਿਕ ਲੋਕਾਂ ਲਿਖੇ ਨੇ ਸਭ ਤੋਂ ਪਹਿਲਾਂ ਜਿਹਦਾ ਨਾਮ ਗੁਰੂ ਗ੍ਰੰਥ ਸਾਹਿਬ 'ਚ ਆਇਆ ਵਿਦਰ ਜਾਂ ਵਿਦਰ ਸ਼ਬਦ ਗੁਰੂ ਗ੍ਰੰਥ ਸਾਹਿਬ 'ਚ ਵਿਦਰ ਸ਼ਬਦ ਆਇਆ ਰਾਜਨ ਕੌਣ ਤੁਮਾਰੇ ਆਵੈ ਐਸੋ ਭਾਓ ਵਿਦਰ ਕੋ ਦੇਖਿਓ ਉਹ ਗਰੀਬ ਮੋਹ ਭਾਵੈ ਇਸ ਪ੍ਰਕਾਰ ਉਹ ਦਾਸੀ ਦਾ ਪੁੱਤਰ ਸੀ ਭਾਵੇਂ ਗਰੀਬ ਪਰ ਸਿਆਣਾ ਬੜਾ ਸੀ ਧ੍ਰਿਤਰਾਸ਼ਟਰ ਦਾ ਵੀ ਨੌਕਰ ਰਿਹਾ ਸੀ ਸਲਾਹਕਾਰ ਅਤੇ ਦੁਰਯੋਧਨ ਦੇ ਵੇਲੇ ਵੀ ਉਹ ਰਾਜ ਦੇ ਵਿੱਚ ਨੌਕਰ ਬਣ ਕੇ ਨੌਕਰੀ ਕਰਦਾ ਸੀ ਉਹਨੇ ਲਿਖਿਆ ਵਿਦਰ ਨੀਤੀ ਸ਼ਾਸਤਰ ਉਸ ਸਮੇਂ ਦਾ ਜਿਹੜਾ ਹੈਗਾ ਨਾ ਦੁਆਪਰ ਯੁੱਗ ਉਸ ਵੇਲੇ ਉਹਨੇ ਉਹ ਵਿਦਰ ਨੀਤੀ ਸ਼ਾਸਤਰ ਲਿਖਿਆ ਦੂਸਰਾ ਜਿਹੜਾ ਪਹਿਲਾਂ ਰਾਜ ਕਰਦਾ ਰਿਹਾ ਫਿਰ ਯੋਗੀ ਬਣ ਗਿਆ ਰਾਜਾ ਭਰਥਰੀ ਦਾ ਲਿਖਿਆ ਹੋਇਆ ਭਰਥਰੀ ਨੀਤੀ ਸ਼ਤਕ ਇਹ ਵੀ ਉਹ ਧਾਰਮਿਕ ਬੰਦੇ ਦਾ ਲਿਖਿਆ ਹੋਇਆ ਤੀਸਰਾ ਚਿਣਾਕਾ ਹੈ ਚਾਣਕਿਆ ਰਿਹੀ ਉਹ ਵੀ ਧਾਰਮਿਕ ਬੰਦਾ ਸੀ ਉਹਨੇ ਵੀ ਨੀਤੀ ਸ਼ਾਸਤਰ ਲਿਖਿਆ ਹੈ ਉਹ 3 ਇਕੱਠੇ ਹੀ ਛਾਪੇ ਜਾਂਦੇ ਨੇ ਇੱਕੋ ਕਿਤਾਬ ਆ ਉਹ ਅਤੇ ਹਿੰਦੁਸਤਾਨ 'ਚ ਸਿਆਣੇ ਬੰਦੇ ਉਹ ਨੀਤੀ ਸ਼ਾਸਤਰ ਉਹਨਾਂ ਦੇ ਪੜ੍ਹਦੇ ਨੇ ਇਹ ਸਾਨੂੰ ਗੁਰੂ ਕਲਗੀਧਰ ਪਾਤਸ਼ਾਹ ਦਾ ਹੁਕਮ ਵੀ ਹੈ ਵੀ ਸਿੱਖ ਨੇ ਰਾਜਨੀਤੀ ਵੀ ਜ਼ਰੂਰ ਪੜ੍ਹਨੀ ਭਾਈ ਵੀਰ ਸਿੰਘ ਜੀ ਨੀਤੀ ਸ਼ਬਦ ਅਰਥ ਲਿਖਦੇ ਨੇ ਜੁਗਤੀ ਵਿਧੀ ਢੰਗ ਤਰੀਕਾ ਕਿਸੇ ਚੀਜ਼ ਨੂੰ ਪ੍ਰਾਪਤ ਕਰਨ ਵਾਸਤੇ ਢੰਗ ਤਰੀਕਾ ਅਤੇ ਉਹਨੂੰ ਮਹਿਫੂਜ਼ ਰੱਖਣ ਲਈ ਜੋ ਪ੍ਰਾਪਤ ਹੋਇਆ ਹੈ ਸਾਥੋਂ ਖੁਸ਼ ਨਾ ਜਾਏ ਉਹਦੇ ਵਾਸਤੇ ਕਿਹੜੇ ਤਰੀਕੇ ਵਰਤਣੇ ਆ ਵਿਧੀਆਂ ਢੰਗ ਕਿਹੜੇ ਵਰਤਣੇ ਨੇ ਨੀਤੀ ਸਿੱਖ ਨੇ ਹੱਥੋਂ ਨਹੀਂ ਛੱਡਣੀ ਨੀਤੀ ਦੇ ਨਾਲ ਸ਼ਬਦ ਲੱਗ ਗਿਆ ਰਾਜਨੀਤੀ ਉਹ ਵੀ ਗਲਤ ਨਹੀਂ ਹੈ ਕਿਉਂਕਿ ਰਾਜ ਵੀ ਸਿੱਖਾਂ ਦਾ ਸੰਕਲਪ ਹੈ ਕਈ ਵਾਰੀ ਮਹਾਰਾਜ ਦੀ ਬਾਣੀ ਦੇ ਕੋਈ ਸ਼ਬਦ ਅਰਥ ਲੈ ਕੇ ਪੰਕਤੀਆਂ ਦੇ ਅਰਥ ਗਲਤ ਕੀਤੇ ਜਾਂਦੇ ਨੇ ਜਿਵੇਂ ਮੰਜੀ ਸਾਹਿਬ ਇੱਕ ਵਾਰੀ ਰਜਿੰਦਰ ਕੌਰ ਬੁਲਾਰਾ ਨਾਂ ਦੀ ਬੀਬੀ ਬੋਲ ਕੇ ਚਲੀ ਗਈ ਵੀ ਐਵੇਂ ਸਿੱਖ ਰਾਜ ਮੰਗੀ ਜਾਂਦੇ ਗੁਰੂ ਮਹਾਰਾਜ ਦੀ ਬਾਣੀ 'ਚ ਲਿਖਿਆ ਰਾਜ ਨਾ ਚਾਹੋ ਮੁਕਤ ਨਾ ਚਾਹੋ ਮਨਪ੍ਰੀਤ ਚਰਨ ਕਮਲਾਰੇ ਇੰਨੀ ਗੱਲ ਕਹਿ ਕੇ ਉਹ ਚਲੀ ਗਈ ਅਤੇ ਫਿਰ ਬਲਬੀਰ ਸਿੰਘ ਜੀ ਭਰਪੂਰ ਉਹ ਬੋਲੇ ਭਰਪੂਰ ਸਿੰਘ ਬਲਬੀਰ ਉਹਨਾਂ ਦਾ ਨਾਂ ਉਹ ਬੋਲੇ ਸੱਜਣ ਅਪਰਾਰ ਉਹ ਵੀ ਅਧੂਰਾ ਬੋਲੇ ਕਹਿਣ ਲੱਗੇ ਜਿਸ ਪੰਕਤੀ ਦੇ ਗਲਤ ਅਰਥ ਨਿਕਲਦੇ ਹੋਣ ਨਹੀਂ ਅਰਥ ਆਪ ਗਲਤ ਕੱਢੇ ਅਰਥ ਗਲਤ ਨਹੀਂ ਨਿਕਲਦੇ ਹਨ ਅਰਥ ਹਨ ਕਿ ਮੇਰੇ ਨਿੱਜ ਵਾਸਤੇ ਜਿਹੜਾ ਭਗਤ ਹੈ ਰੱਬ ਦੇ ਰਾਹ 'ਤੇ ਤੁਰਿਆ ਹੋਇਆ ਭਾਵੇਂ ਉਹ ਖਾਲਸਾ ਹੋਵੇ ਤਿਆਰ ਬੁਰ ਤਿਆਰ ਰਾਜ ਕਰਨ ਵਾਲਾ ਵੀ ਹੋਵੇ ਉਹਦੇ ਅੰਦਰ ਇਹੀ ਭਾਵਨਾ ਚਾਹੀਦੀ ਹੈ ਰਾਜਾ ਜਨਕ ਸੋਨੇ ਦੇ ਸਿੰਘਾਸਣ 'ਤੇ ਬੈਠਾ ਸੋਨੇ ਦੇ ਮਹੱਲਾਂ ਵਿੱਚ ਰਾਜ ਕਰ ਰਿਹਾ ਸੀ ਪਰ ਉਹਦੇ ਕੋਲ ਧਰਮ ਨੀਤੀ ਸੀ ਧਰਮ ਦੇ ਕੁੰਡੇ ਥੱਲੇ ਰਾਜ ਹੁੰਦਾ ਰਿਹਾ ਉਹ ਧਰਮੀ ਬੰਦਾ ਸੀ ਰਾਜ ਕਰ ਰਿਹਾ ਸੀ ਪਰ ਉਹ ਪਾਪੀ ਨਹੀਂ ਸੀ ਜ਼ਾਲਮ ਨਹੀਂ ਸੀ ਜਾਂ ਨਿੱਜ ਵਾਸਤੇ ਉਹ ਰਾਜ ਨਹੀਂ ਸੀ ਕਰਦਿਆ ਪਰਜਾ ਦੇ ਸੁੱਖ ਵਾਸਤੇ ਕਰ ਰਿਹਾ ਸੀ ਆਪ ਉਹ ਇੱਛਾ ਤੋਂ ਰਹਿਤ ਸੀ ਬ੍ਰਹਮ ਗਿਆਨੀ ਵਧੇ ਮੁਗਤ ਪਰ ਕਰਦਾ ਸੀ ਰਾਜ ਰਾਜ ਤਾਂ ਲੋਕਾਂ ਵਾਸਤੇ ਸੁਖਦਾਈ ਹੋਇਆ ਨਾ ਫਿਰ ਆਪਣੇ ਵਾਸਤੇ ਕੁਛ ਵੀ ਨਹੀਂ, ਉਹਨੂੰ ਸੰਸਾਰ ਦੀ ਕਿਸੇ ਚੀਜ਼ ਦੀ ਇੱਛਾ ਨਹੀਂ ਸੀ। ਸੁਖਦੇਵ ਮੁਨੀ ਉਹਦਾ ਚੇਲਾ ਬਣ ਕੇ ਉੱਥੋਂ ਗਿਆਨ ਪ੍ਰਾਪਤ ਕਰਦਾ। ਇਸ ਕਰਕੇ ਸਤਿਗੁਰਾਂ ਦੇ ਇਹ ਬਚਨਾਂ ਦਾ ਇਹ ਮਤਲਬ ਹੈ ਵੀ ਨਿੱਜ ਵਾਸਤੇ ਮੇਰੇ ਆਪਣੇ ਵਾਸਤੇ ਨਾ ਰਾਜ ਨਾ ਮੁਕਤੀ ਮਨ ਪ੍ਰੀਤ ਚਰਨ ਕਮਲਾਰੇ ਇਹ ਚਾਹੀਦਾ। ਪਰ ਇਹ ਤਾਂ ਨਹੀਂ ਵੀ ਸਿੱਖਾਂ ਨੂੰ ਰਾਜ ਨਹੀਂ ਚਾਹੀਦਾ, ਖਾਲਸੇ ਨੂੰ ਰਾਜ ਨਹੀਂ ਚਾਹੀਦਾ, ਨਹੀਂ, ਸਗੋਂ ਸਾਰੀ ਦੁਨੀਆ ਦੀਆਂ ਅਰਦਾਸਾਂ ਚਾਹੀਦੀਆਂ ਵੀ ਰਾਜ ਕਰਨ ਵਾਲਾ ਖਾਲਸਾ ਚਾਹੀਦਾ, ਖਾਲਸਾ। ਪਰ ਇਹ ਵੀ ਨਹੀਂ ਵੀ ਕੇਵਲ ਸਿੱਖੀ ਸਰੂਪ ਵਾਲਾ ਖਾਲਸਾ ਹੁੰਦਾ ਵੀ ਸਿੱਖਾਂ ਦੇ ਘਰ ਜੰਮਿਆ ਕੋਈ ਤਾਂ ਮੈਂ ਵੀ ਖਾਲਸਾ, ਤੂੰ ਵੀ ਖਾਲਸਾ, ਤੀਜਾ ਵੀ ਖਾਲਸਾ, ਨਹੀਂ। ਖਾਲਸਾ ਕਿਹੋ ਜਿਹਾ ਹੁੰਦਾ? ਮੈਂ ਅਕਸਰ ਇਹ ਬੇਨਤੀ ਕਰਦਾ ਰਹਿੰਦਾ ਆਪਣੇ ਇਤਿਹਾਸ ਵਿੱਚੋਂ। ਜ਼ਕਰੀਆ ਨੇ ਵਿਚਾਰਿਆ ਵੀ ਸਿੱਖ ਸਾਡੇ ਕਾਬੂ ਨਹੀਂ ਆਉਂਦੇ ਅਤੇ ਇਹਨਾਂ ਨੂੰ ਦਾਣਾ ਪਾਈਏ। ਉਹਨੇ ਆਪਣੇ ਇੱਕ ਅਹਿਲਕਾਰ ਸਾਡੇ ਸਿੱਖ ਭਰਾ ਜੰਬਰ ਪਿੰਡ ਦੇ ਰਹਿਣ ਵਾਲੇ ਸਰਕਾਰੀ ਅਹਿਲਕਾਰ ਸੀ ਪਰ ਧਰਮੀ ਬੰਦਾ ਸੀ, ਭਾਈ ਸ਼ਬੇਗ ਸਿੰਘ ਨੂੰ ਕਿਹਾ ਵੀ ਸਿੰਘਾਂ ਨੂੰ ਨਵਾਬੀ ਦੇਣੀ ਚਾਹੁੰਦਾ ਮੈਂ। ਨੀਤੀਵਾਨ ਸੀ, ਉਹਨੇ ਉਹ ਨਵਾਬੀ ਲੈ ਲਈ ਅਤੇ ਅੰਮ੍ਰਿਤਸਰ ਸਾਹਿਬ ਸਿੰਘਾਂ ਦੇ ਕੋਲ ਨਵਾਬੀ ਲੈ ਕੇ ਆਇਆ ਭਾਈ ਸ਼ਬੇਗ ਸਿੰਘ। ਜਦੋਂ ਦੱਸਿਆ ਤਾਂ ਸਾਰੇ ਸਿੰਘ ਤਿਲ ਮਿਲਾ ਉੱਠੇ ਵੀ ਜਖਰੀਏ ਦੁਸ਼ਟ ਦੇ ਉੱਥੋਂ ਨਵਾਬੀ ਲੈ ਰਹੀ ਹੈ। ਕਹਿਣ ਲੱਗਾ, ਸਿੰਘੋ ਇੱਕ ਵਾਰੀ ਮੇਰੀ ਗੱਲ ਜ਼ਰੂਰ ਸੁਣੋ। ਕਹਿਣ ਲੱਗੇ, ਦੱਸ। ਕਹਿੰਦਾ, ਉਹ ਦਰਬਾਰ ਸਾਹਿਬ ਚਲਾ ਗਿਆ, ਨਵਾਬੀ ਜਾ ਕੇ ਉੱਥੇ ਰੱਖੀ ਗੁਰੂ ਮਹਾਰਾਜ ਦੇ ਚਰਨਾਂ 'ਚ, ਫਿਰ ਅਕਾਲ ਤਖਤ ਸਾਹਿਬ ਆਇਆ, ਫਿਰ ਸਾਰੇ ਸਿੰਘਾਂ ਨੂੰ ਬਾਹਰ ਲੈ ਆਇਆ ਪਰਿਕਰਮਾ ਤੋਂ ਬਾਹਰ, ਇੱਕ ਮਿੱਟੀ ਦੀ ਢੇਰੀ ਬਣਾ ਕੇ ਅਤੇ ਛਿੱਤਰ ਲਾ ਕੇ ਉੱਥੇ ਪੰਜ ਸੱਤ ਮਾਰੇ। ਕਹਿੰਦਾ, ਆਹ ਜਖਰੀਏ ਦੇ ਸਿਰ 'ਚ, ਮਿੱਟੀ ਦੀਆਂ ਮੁੱਠਾਂ ਭਰ ਕੇ ਸੁੱਟੀਆਂ, ਇਹ ਜਖਰੀਏ ਦੇ ਸਿਰ 'ਚ। ਖਾਲਸਾ ਜੀ, ਜੇ ਤਾਂ ਮੈਂ ਨਵਾਬੀ ਰੱਖਾਂ ਆਪਣੇ ਸਿਰ 'ਤੇ, ਫਿਰ ਤਾਂ ਮੈਂ ਗਦਾਰ ਜਾਂ ਵਕਾਊ ਬੰਦਾ, ਮੈਂ ਤੁਹਾਡੇ ਕੋਲ ਲਿਆਇਆ ਪਰ ਨਾਲ ਸਲਾਹ ਵੀ ਆਪਣੀ ਦੇਣ ਲੱਗਾ। ਠੀਕ, ਦੁਸ਼ਟ ਹੈ ਜਖਰੀਆ, ਭਾਈ ਮਨੀ ਸਿੰਘ ਵਰਗੇ ਉਹਦੇ ਰਾਜ ਵਿੱਚ ਸ਼ਹੀਦ ਹੋਏ ਨੇ, ਦੁਸ਼ਟ ਹੈ। ਆਪਣੇ ਵੱਲੋਂ ਉਹਨੇ ਦਾਣਾ ਪਾਇਆ ਅਤੇ ਭੇਜਿਆ, ਉਹਨੇ ਇਹ ਭੇਟਾ ਵਜੋਂ ਨਵਾਬੀ ਭੇਜੀ ਹੈ। ਆਪਣੇ ਵੱਲੋਂ ਤੁਹਾਨੂੰ ਦਾਣਾ ਪਾਇਆ, ਉਹਨੇ ਨੀਤੀ ਵਰਤੀ ਆ, ਤੁਸੀਂ ਕਿਉਂ ਨਹੀਂ ਨੀਤੀ ਵਰਤਦੇ? ਤੁਸੀਂ ਮੰਗਣ ਨਹੀਂ ਗਏ ਨਵਾਬੀ, ਤੁਸੀਂ ਅਧੀਨ ਨਹੀਂ ਹੋਏ ਜਖਰੀਏ ਦੇ, ਤੁਹਾਡਾ ਖੰਡਾ ਉਸੇ ਤਰ੍ਹਾਂ ਕਾਇਮ ਰਹੇਗਾ। ਤੁਸੀਂ ਇਹ ਜੋ ਕੁਝ ਮਿਲ ਰਿਹਾ, ਨੀਤੀ ਇਹ ਗੱਲ ਕਹਿੰਦੀ ਆ ਕਿ ਲੜਦਿਆਂ ਲੜਦਿਆਂ ਜੋ ਕੁਛ ਮਿਲੇ ਆਪਣੇ ਆਪ ਉਹਨੂੰ ਕਬਜ਼ੇ 'ਚ ਕਰੋ, ਇਹ ਨਹੀਂ ਵੀ ਜੋ ਮਿਲਿਆ ਇਹ ਤਿਆਗ ਦਿਓ, ਸਾਰਾ ਇਕੱਠਾ ਹੀ ਲਵਾਂਗੇ। ਨਹੀਂ, ਆਪਣੀ ਤਾਕਤ ਦੁਸ਼ਟਾਂ ਦੀ, ਵਿਰੋਧੀਆਂ ਦੀ ਤਾਕਤ ਵੀ ਵੇਖੋ। ਲੜਦਿਆਂ ਲੜਦਿਆਂ ਆਪਣੇ ਆਪ ਜੇ ਉਹ ਦਾਣਾ ਪਾ ਰਹੇ ਨੇ, ਤੁਸੀਂ ਖਾਲਸੇ ਹੋ, ਖਾਲਸੇ ਬਣੇ ਰਹੋ। ਇਹ 1,00,000 ਸਾਲ ਦੀ ਤੁਹਾਨੂੰ ਮਿਲਣੀ ਆ ਅਤੇ ਟੌਰ ਫਬਾਰ ਨਾਲ ਆਜ਼ਾਦੀ ਨਾਲ ਵਿਚਰੋਗੇ ਪੰਜਾਬ ਦੀ ਧਰਤੀ 'ਤੇ, ਅੱਗੇ ਜੰਗਲਾਂ 'ਚ ਰਹਿਣਾ ਪੈਂਦਾ। ਹੁਣ ਜਦੋਂ ਨਵਾਬ ਸਾਹਿਬ ਤੁਸੀਂ ਬਣ ਗਏ ਇੱਕ ਜਣਾ, ਤੁਹਾਡੇ ਨਾਲ ਫੌਜ ਹੋਵੇਗੀ, ਹੋਰ ਪ੍ਰਚਾਰ ਕਰੋ, ਨਵੇਂ ਸਿੰਘ ਸਜਾਓ, ਸ਼ਸਤਰ ਇਕੱਠੇ ਕਰੋ, ਬੁਜ਼ਦਲ ਨਹੀਂ ਬਣ ਜਾਣਾ। ਅਮੀਰੀ ਵਿੱਚ ਹੁਣ ਕੀ ਹੋਇਆ ਸਾਡਾ ਹਾਲ? ਸਾਡਾ, ਮੈਂ ਇਲਾਕੇ ਦਾ ਜ਼ਿਕਰ ਨਹੀਂ ਕਰਨਾ, ਪਰ ਸਾਡੇ ਇਹਨਾਂ ਦੇਸ਼ਾਂ 'ਚ ਬੈਠੇ ਸਾਡੇ ਵੀਰ, ਖਾੜਕੂ ਲਹਿਰ ਨੂੰ ਕਹੀ ਜਾਂਦੇ ਅੱਤਵਾਦ ਦਾ ਦੌਰ ਜਦੋਂ ਚੱਲਦਾ ਸੀ, ਸਿੰਘਾਂ ਨੂੰ ਅੱਤਵਾਦੀ ਕਹੀ ਜਾਂਦੇ ਨੇ, ਜਦੋਂ ਅੱਤਵਾਦ ਦਾ ਦੌਰ ਚੱਲਦਾ ਉਹਨੂੰ ਪਸੰਦ ਨਹੀਂ ਕਰਦੇ। ਹੁਣ ਇਸ ਵੇਲੇ ਹੈ ਸਾਡੇ ਗਲ ਪਈ ਹੋਈ ਗੁਲਾਮੀ, ਪਰ ਸਾਡੇ ਲੋਕ ਆਜ਼ਾਦੀ ਇਸ ਗੱਲ ਨੂੰ ਸਮਝ ਰਹੇ ਨੇ, ਇਹਨਾਂ ਦੇਸ਼ਾਂ 'ਚ ਅਸੀਂ ਆਏ ਹਾਂ, ਸਾਡੇ ਕੋਲ ਸਰਮਾਇਆ, ਅਸੀਂ ਪੰਜਾਬ ਜਾਈਏ, ਗੋਲੀ ਨਹੀਂ ਉੱਥੇ ਹੁਣ ਚੱਲਦੀ, ਕਿਉਂਕਿ ਅੱਤਵਾਦੀ ਹੈ ਨਹੀਂ, ਖਾੜਕੂ ਸਿੰਘ ਹੈ ਨਹੀਂ, ਅਤੇ ਪੁਲਿਸ ਨਹੀਂ ਮਾਰਦੀ, ਸਾਨੂੰ ਨਾ ਕਿਤੇ ਆਂਚ ਆ ਜਾਂਦੀ। ਹੁਣ ਅਸੀਂ ਜਾਂਦੇ ਹਾਂ, ਆਜ਼ਾਦੀ ਨਾਲ ਵਿਆਹ ਕਰਦੇ ਹਾਂ, ਗਾਉਣ ਵਾਲੀਆਂ ਅਤੇ ਗਾਉਣ ਵਾਲੇ ਸੱਦਦੇ ਹਾਂ, ਸ਼ਰਾਬਾਂ ਪੀ ਕੇ ਭੰਗੜੇ ਪਾਉਂਦੇ ਹਾਂ, ਇਹਨੂੰ ਆਜ਼ਾਦੀ ਸਮਝ ਬੈਠੇ ਹਾਂ। ਇਹ ਆਜ਼ਾਦੀ ਨਹੀਂ ਹੈ, ਸਾਡੇ ਧਰਮ ਨਾਲ ਕੀ ਹੋ ਰਿਹਾ ਹੈ, ਆਉਣ ਵਾਲੇ ਸਮੇਂ ਤੱਕ ਕੀ ਵਾਪਰ ਜਾਏਗਾ। ਪੰਜਾਬ ਵਿੱਚ ਧਾਰਮਿਕ ਵਿਦਿਆਲਿਆਂ 'ਚ ਪੜ੍ਹਨ ਵਾਸਤੇ ਵਿਦਿਆਰਥੀ ਕਿੱਥੋਂ ਆਉਣੇ ਨੇ, ਕਿਉਂਕਿ ਲੋਕਾਂ ਦਾ ਇੱਕ ਇੱਕ ਬੱਚਾ ਬਾਹਰ ਵਿਦੇਸ਼ਾਂ 'ਚ ਘੱਲ ਦਿੱਤਾ। ਆਰਥਿਕ ਪੱਖ ਮਜ਼ਬੂਤ ਕਰਨ ਲਈ ਅਸੀਂ ਸਾਰੇ ਆਏ ਹਾਂ, ਪਰ ਸਾਡੀਆਂ ਔਲਾਦਾਂ ਹੀ ਹੈ ਨਹੀਂ ਉੱਥੇ, ਅੱਗੇ 4-4, 5-5 ਮੁੰਡੇ ਹੁੰਦੇ ਸੀ ਲੋਕਾਂ ਦੇ ਬੱਚੇ, ਅਤੇ ਉਹਨਾਂ ਨੂੰ ਧਾਰਮਿਕ ਸਥਾਨਾਂ 'ਤੇ ਵਿੱਦਿਆ ਪੜ੍ਹਾਈ ਜਾਂਦੀ ਸੀ, ਉਹ ਧਰਮ ਦਾ ਪ੍ਰਚਾਰ ਕਰਦੇ ਸੀ, ਹੁਣ ਉਹ ਕਿੱਥੋਂ ਆਉਣਗੇ? ਵਿਦਿਆਲਿਆ ਖਾਲੀ ਹੋਈ ਜਾ ਰਹੇ ਨੇ, ਸਾਨੂੰ ਗ੍ਰੰਥੀ ਰਾਗੀ ਪ੍ਰਚਾਰਕ ਲੱਭਣੇ ਔਖੇ ਹੋ ਜਾਣਗੇ। ਪੰਜਾਬ ਦੀ ਧਰਤੀ 'ਤੇ ਇਸ ਢੰਗ ਨਾਲ ਉਹਨਾਂ ਪ੍ਰਚਾਰ ਕੀਤਾ, ਦੋ ਹੀ ਕਾਫੀ, ਹੋਰ ਤੋਂ ਮਾਫ਼ੀ ਤਾਂ ਅਸੀਂ ਅਪਣਾ ਲਿਆ ਪੰਜਾਬੀਆਂ ਨੇ। ਅਜੇ ਉੱਥੇ ਤਾਂ ਮੰਨਿਆ ਵੀ ਜਿਹਨਾਂ ਦੇ ਘਰ ਗਰੀਬੀ ਆ ਉਹਨਾਂ ਦੇ ਘਰ ਵੱਧ ਔਲਾਦ ਹੋਈ, ਕਿਵੇਂ ਪੜ੍ਹਾਉਣਗੇ, ਕਿਉਂਕਿ ਪੜ੍ਹਾਈ ਸਿਸਟਮ ਵੀ ਉਹਨਾਂ ਇੰਨਾ ਮਹਿੰਗਾ ਕਰਤਾ ਪ੍ਰਾਈਵੇਟ ਸਕੂਲਾਂ ਦਾ, ਅਤੇ ਉੱਥੇ ਪੜ੍ਹਾਈ ਵੀ ਕੁਛ ਨਹੀਂ ਹੈ, ਤੁਸੀਂ ਜਾ ਕੇ ਪੜਤਾਲ ਕਰ ਸਕਦੇ ਹੋ। ਪ੍ਰਾਈਵੇਟ ਸਕੂਲਾਂ 'ਚ ਪੜ੍ਹਾਈ ਮਹਿੰਗੀ, ਸਰਕਾਰੀ ਸਕੂਲਾਂ ਨੂੰ ਕੀ ਅੱਗ ਲੱਗੀ ਆ, ਉੱਥੇ ਉਹ ਛੱਤਾਂ ਡਿੱਗ ਪਈਆਂ, ਟੀਚਰ ਭਰਤੀ ਨਹੀਂ ਕਰ ਰਹੇ, ਜਾਣ ਬੁੱਝ ਕੇ ਸਭ ਕੁਝ ਹੋ ਰਿਹਾ। ਵੀ ਇਹ ਸੁਸਿੱਖਿਅਤ ਨਾ ਹੋਣ, ਸਾਖਿਆਤਕਾਰ ਨਾ ਹੋਣ, ਇਹ ਪੜ੍ਹਾਈ ਨਾ ਕਰ ਲੈਣ, ਇਹਨਾਂ ਨੂੰ ਸਮਝ ਆ ਜਾਏਗੀ ਵੀ ਅਸੀਂ ਕੀ ਕਰ ਰਹੇ ਹਾਂ। ਅਤੇ ਅਸੀਂ ਦਿਮਾਗ ਦੀ ਵਰਤੋਂ ਨਹੀਂ ਕਰ ਰਹੇ। ਪਹਿਲਾਂ ਤਾਂ ਨਹੀਂ ਸੀ ਪਤਾ ਵੀ ਚਿੱਟੇ ਵਰਗਾ ਨਸ਼ਾ ਪੀ ਕੇ ਮਰ ਜਾਈਦਾ, ਜਦੋਂ ਇੰਨੇ ਪਹਿਲਾਂ ਮਰ ਚੁੱਕੇ ਅਤੇ ਹੁਣ ਤਾਂ ਪਤਾ ਲੱਗ ਚੁੱਕਾ ਨਾ ਬਾਕੀ ਮੁੰਡਿਆਂ ਨੂੰ, ਹੁਣ ਫੜ ਕੇ ਮੂੰਹ ਵਿੱਚ ਨਸ਼ਾ ਤਾਂ ਕੋਈ ਨਹੀਂ ਪਾ ਰਿਹਾ। ਪਰ ਉਹ ਤਰੀਕਾ ਇਹ ਵਰਤ ਰਹੇ ਨੇ ਵੀ ਪੜ੍ਹਾਈ ਨਾ ਕਰਾਓ, ਜੌਬਾਂ ਨਾ ਦਿਓ, ਬੇਰੁਜ਼ਗਾਰ, ਵਿਹਲਾ ਦਿਮਾਗ ਸ਼ੈਤਾਨ ਦਾ ਘਰ ਹੁੰਦਾ, ਪੁੱਠੇ ਪਾਸੇ ਲਾਓ ਇਹਨਾਂ ਨੂੰ। ਨਸ਼ਾ ਉਹ ਮੁੱਲ ਨਹੀਂ ਵੇਚ ਰਹੇ, ਨਹੀਂ ਫਰੀ ਭੇਜ ਰਹੇ ਪੰਜਾਬ 'ਚ। ਗੁਜਰਾਤ ਅਤੇ ਰਾਜਸਥਾਨ 'ਚ ਨਸ਼ਾ ਹੈ ਨਹੀਂ, ਉਹ ਵੀ ਤਾਂ ਬਾਰਡਰ ਹੈ ਗੁਜਰਾਤ ਅਤੇ ਰਾਜਸਥਾਨ, ਪੰਜਾਬ 'ਚ ਹੀ ਕਿਉਂ? ਆਪਣੇ ਕੋਲੋਂ ਨਸ਼ਾ ਦੇ ਰਹੇ ਹੋ। ਅਤੇ ਸਾਡੇ ਸਿੱਖੀ ਸਰੂਪ ਵਾਲੇ ਲੀਡਰ, ਮੈਂ ਪਿੰਡਾਂ 'ਚ ਜਾ ਕੇ ਵੇਖਿਆ, ਮੈਨੂੰ ਦੱਸਿਆ ਗਿਆ, ਵਿਖਾਇਆ ਗਿਆ ਵੀ ਉਹ ਵੇਖ ਨਸ਼ਾ ਵਿਕ ਰਿਹਾ, ਸਿੱਖੀ ਸਰੂਪ ਵਾਲੇ ਦਾੜੀਆਂ ਵਾਲਿਆਂ ਦਾ ਨਸ਼ਾ ਵਿਕ ਰਿਹਾ ਪੈਸੇ ਪਿੱਛੇ। ਬੜੇ ਬੜੇ ਅਮੀਰ ਬਣ ਗਏ ਉਹ, ਇੱਕ ਇੱਕ ਪਿੰਡ 'ਚ ਕਈ ਕਈ ਦੁਕਾਨਾਂ ਬਣੀਆਂ ਆ ਚਿੱਟੇ ਦੀਆਂ, ਘਰਾਂ 'ਚ ਬੈਠੇ ਨਸ਼ਾ ਵੇਚ ਰਹੇ ਬੰਦੇ। ਇੱਕ ਪਿੰਡ ਦਾ ਮੈਂ ਨਾਮ ਵੀ ਲਾ ਦਿੰਦਾ, ਵਲਟੋਆ ਪਿੰਡ, ਵਲਟੋਆ ਜਾ ਕੇ ਵੇਖ ਲਿਓ ਵੀ ਵਿਖ ਰਿਹਾ ਕਿ ਨਹੀਂ, ਅਨੰਦਪੁਰ ਸਾਹਿਬ ਵਿਖ ਰਿਹਾ ਕਿ ਨਹੀਂ। ਔਰ ਉਹ ਚੰਗੇ ਪੱਲੇ ਕਹਿੰਦੇ ਘੁੰਮਦੇ ਆਗੂ ਬੰਦੇ ਜਿਨ੍ਹਾਂ ਦਾ ਨਸ਼ਾ ਵਿਖ ਰਿਹਾ। ਗੁਰੂ ਕੇ ਪਿਆਰਿਓ, ਇਹ ਕੁਝ ਹੋ ਰਿਹਾ ਉਦੋਂ ਤੋਂ ਲੈ ਕੇ, ਇਹ ਰਾਜਨੀਤਿਕ ਲੋਕ ਜਿਨ੍ਹਾਂ ਦੀ ਰਾਜਨੀਤੀ 'ਚ ਧਰਮ ਨਾਂ ਦੀ ਕੋਈ ਚੀਜ਼ ਨਹੀਂ, ਇਹਨਾਂ ਨੂੰ ਰੱਬ ਭੁੱਲ ਚੁੱਕਾ ਹੈ ਅਤੇ ਅਸੀਂ ਵਰਤੇ ਜਾ ਰਹੇ ਹਾਂ। ਅਸੀਂ ਕਹਿੰਦੇ ਪੰਥ ਦੀ ਸਰਕਾਰ, ਇਹ ਜਦੋਂ ਨਕੋਦਰ ਕਾਂਡ ਹੋਇਆ ਉਦੋਂ ਬਰਨਾਲੇ ਦੀ ਸਰਕਾਰ ਸੀ ਪੰਜਾਬ 'ਚ, ਪਰ ਉਦੋਂ ਬਾਅਦ ਕਈ ਵਾਰੀ ਬਾਦਲਾਂ ਦੀ ਸਰਕਾਰ ਆਈ ਹੈ, ਤਿੰਨ ਵਾਰੀ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਆਈ, ਅਜੇ ਤੱਕ ਨਿਆਂ ਇਨਸਾਫ ਨਹੀਂ ਮਿਲਿਆ ਉਹਨਾਂ ਚਾਰ ਸ਼ਹੀਦਾਂ ਦਾ। ਹੋਇਆ ਕੀ ਸੀ, 2 ਫਰਵਰੀ 1986 ਨੂੰ ਇੱਕ ਬੰਦੇ ਨੇ ਪਹਿਲਾਂ ਨਾਅਰਾ ਲਾਇਆ ਸੀ, ਇਹ ਰਮੇਸ਼ ਚੰਦਰ ਖਾਨ ਕਰਕੇ ਉਹਦਾ ਨਾਂ ਸੀ, ਹਿੰਦੂ ਸ਼ਿਵ ਸੈਨਾ ਦਾ ਲੋਕਲ ਆਗੂ, ਉਹਨੇ ਇਹ ਬੋਲਿਆ ਸੀ ਕਿ ਅਸੀਂ ਹੁਣ ਅੱਗ ਲਾ ਕੇ ਵਿਖਾਵਾਂਗੇ। ਉਹਦੇ ਬਿਆਨ ਇਹੋ ਜਿਹੇ ਆਏ ਅਤੇ ਉੱਥੇ ਗੁਰੂ ਅਰਜਨ ਦੇਵ ਮਹਾਰਾਜ ਦੇ ਨਾਂ 'ਤੇ ਗੁਰਦੁਆਰਾ ਸਾਹਿਬ ਨਾਨਕਪੁਰੇ 'ਚ ਨਕੋਦਰ, ਉੱਥੇ 5 ਸਰੂਪ ਗੁਰੂ ਗ੍ਰੰਥ ਸਾਹਿਬ ਦੇ ਅਗਨ ਭੇਟ ਹੋਏ। ਉਹ ਕੋਈ ਬਿਜਲੀ ਦਾ ਸਰਕਟ ਸ਼ਾਰਟ ਨਹੀਂ ਹੋਇਆ, ਕੋਈ ਇਹੋ ਜਿਹੀ ਘਟਨਾ ਨਹੀਂ ਹੋਈ, ਉਹ ਦਿਸਦਾ ਸੀ ਵੀ ਇਹ ਜਾਣ ਬੁੱਝ ਕੇ ਕਿਸੇ ਨੇ ਅੱਗ ਲਾਈ ਆ, ਜਿੱਥੇ ਮਹਾਰਾਜ ਦਾ ਸੋਖਾ ਸੁਣਿਆ 5 ਸਰੂਪ ਅਗਨ ਭੇਟ ਹੋਏ ਅਤੇ ਸਿੱਖ ਉਹਦਾ ਇਨਸਾਫ ਮੰਗਣ ਵਾਸਤੇ ਤਿਆਰ ਹੋਏ। 3 ਤਰੀਕ ਨੂੰ, ਫਿਰ 4 ਤਰੀਕ ਨੂੰ ਪਹਿਲਾਂ ਭਰੋਸਾ ਦਿੱਤਾ ਗਿਆ ਵੀ ਇਨਸਾਫ ਮਿਲੇਗਾ, ਅਤੇ ਜਿਹੜੇ ਇਸ ਕੰਮ 'ਚ ਇਨਵੋਲਵ ਸੀ ਸਰਕਾਰ ਦੀ ਮਸ਼ੀਨਰੀ, ADC ਦਰਬਾਰਾ ਸਿੰਘ ਗੁਰੂ, DC ਹੈ ਨਹੀਂ ਸੀ, ਛੁੱਟੀ 'ਤੇ ਗਿਆ ਸੀ, ADC ਦਰਬਾਰਾ ਸਿੰਘ ਗੁਰੂ ਨਾਂ ਦਾ ਬੰਦਾ, ਸਾਡੇ ਸਿੱਖਾਂ ਦੇ ਘਰ ਹੀ ਜੰਮਿਆ, ਕਿਸੇ ਦੇ ਘਰ ਜੰਮੇ ਆਈਆਂ ਨਾ ਉਹ ਸਿੱਖਾਂ ਦੇ, ਦਰਬਾਰਾ ਸਿੰਘ ਗੁਰੂ। ਅਤੇ ਇਸੇ ਪ੍ਰਕਾਰ ਸਵਰਨਾ ਘੋਟਣਾ ਅਤੇ ਇਜ਼ਹਾਰ ਆਲਮ, ਇਹ ਸਾਰੇ ਲੋਕ ਸੀ, ਔਰ ਇਹਨਾਂ ਨੇ ਕਿਹਾ ਇਨਸਾਫ ਮਿਲੇਗਾ, ਪਰ ਇਨਸਾਫ ਕੋਈ ਨਹੀਂ। ਫਿਰ ਇਹਨਾਂ ਨੇ 44 ਲਾ ਦਿੱਤੀ, 44 ਲੱਗਣ ਦੇ ਬਾਵਜੂਦ ਸ਼ਿਵ ਸੈਨਾ ਵਾਲੇ ਆਪ ਇੱਕ ਮੁਜ਼ਾਹਰਾ ਜਿਹਾ ਕਰ ਰਹੇ ਸੀ ਨਕੋਦਰ ਦੇ ਵਿੱਚ, ਅਤੇ ਕਹਿੰਦੇ ਅਸੀਂ 5% ਵਾਲੇ ਦਿਆਂਗੇ ਮਾਰ, ਫਿਰ ਹੋਵਾਂਗੇ ਪਿੰਡਾਂ ਨੂੰ ਤਿਆਰ। ਕੀ ਸੀ ਇਹਦਾ ਮਤਲਬ, ਵੀ ਇਹ 5% ਨਕੋਦਰ 'ਚ ਸਿੱਖ ਰਹਿੰਦੇ ਨੇ, ਅਸੀਂ ਮਾਰ ਦਿਆਂਗੇ, ਮੁੜ ਕੇ ਪਿੰਡਾਂ ਵੱਲ ਨੂੰ ਵੀ ਜਾਵਾਂਗੇ ਮਾਰਨ ਵਾਸਤੇ ਸਿੱਖਾਂ ਬਾਰੇ ਸੀ। ਉਹਦੇ 'ਤੇ ਕੋਈ ਕਾਰਵਾਈ ਨਹੀਂ, 44 ਲੱਗਣ ਦੇ ਬਾਵਜੂਦ ਵੀ ਉਹ ਆਪਣਾ ਕਰ ਰਹੇ ਸੀ ਮੁਜ਼ਾਹਰਾ ਜਿਹਾ ਸਾਡੇ ਖਿਲਾਫ ਸਿੱਖਾਂ ਦੇ। ਅਤੇ ਫਿਰ ਸਾਧ ਸੰਗਤ ਜੀ, ਸਿੱਖਾਂ ਨੇ ਵੀ ਇੱਕ ਰੋਸ ਮਾਰਚ ਕੀਤਾ। ਰੋਸ ਮਾਰਚ ਦੇ ਵਿੱਚ ਜਿਹੜੇ ਸਨ ਗੁਰਮੁਖ ਪਿਆਰੇ ਲਿੱਤੜਾਂ ਪਿੰਡ ਦੇ ਰਵਿੰਦਰ ਸਿੰਘ, ਇਹ 5 ਪਿਆਰਿਆਂ ਸ਼ਾਮਿਲ ਸੀ। 5 ਪਿਆਰਿਆਂ ਦੀ ਅਗਵਾਈ ਵਿੱਚ ਇਹ ਇੱਕ ਨਗਰ ਕੀਰਤਨ ਦੀ ਸ਼ਕਲ 'ਚ ਰੋਸ ਮੁਜ਼ਾਹਰਾ ਸੀ। ਸਿੱਧੀਆਂ ਗੋਲੀਆਂ ਮਾਰ ਕੇ ਇਸ ਸਿੰਘ ਨੂੰ ਸ਼ਹੀਦ ਕੀਤਾ ਗਿਆ। ਫਿਰ ਸੰਗਤ ਨੇ ਖਿੰਡਣਾ ਸੀ ਗੋਲੀਆਂ ਚੱਲਦੀਆਂ ਵੇਖ ਕੇ, ਜਿਹੜੇ 2 ਸਿੰਘ ਇੱਕ ਬੰਬੀ ਅਤੇ ਪਸ਼ੂਆਂ ਦੀ ਖੁਰਲੀ ਦੇ ਉਹਲੇ ਲੁਗੇ ਹੋਏ ਸੀ, 2 ਸਿੰਘ ਉੱਥੇ ਸ਼ਹੀਦ ਕੀਤੇ ਗਏ, ਝਲਮਣ ਸਿੰਘ ਅਤੇ ਇੱਕ ਹੋਰ ਸਿੰਘ, ਇਹ 2 ਸਿੰਘ ਉੱਥੇ ਸ਼ਹੀਦ ਕਰ ਦਿੱਤੇ ਗਏ, ਔਰ ਇੱਕ ਹਰਵਿੰਦਰ ਸਿੰਘ ਨਾਂ ਦਾ ਸਿੰਘ ਬਾਅਦ ਵਿੱਚ ਇੱਕ ਜਗ੍ਹਾ 'ਤੇ ਗੋਲੀਆਂ ਮਾਰ ਕੇ ਉਹਨੂੰ ਜ਼ਖਮੀ ਕੀਤਾ ਗਿਆ। ਜਦੋਂ ਇਹ 4 ਸਿੰਘ ਆਪਣੇ ਵੱਲੋਂ ਲਾਸ਼ਾਂ ਬਣਾ ਕੇ ਨਕੋਦਰ ਹਸਪਤਾਲ ਵਿੱਚ ਦਾਖਲ ਕਰਾਏ ਗਏ, ਅਤੇ ਉੱਥੇ ਡਾਕਟਰਾਂ ਕਿਹਾ ਵੀ ਇਹ ਹਰਵਿੰਦਰ ਸਿੰਘ ਨਾਂ ਦਾ ਨੌਜਵਾਨ ਜਿਉਂਦਾ, ਅਸੀਂ ਪੋਸਟਮਾਰਟਮ ਨਹੀਂ ਕਰ ਸਕਦੇ। ਤਾਂ ਉਸ ਵੇਲੇ ਲੋਕਾਂ ਨੇ ਕਿਹਾ, ਉੱਥੇ ਜਿਹੜੇ ਆਏ ਸੀ ਆਪਣੇ ਮਰੀਜ਼ਾਂ ਕੋਲ, ਕਿ ਅਸੀਂ ਖੂਨ ਦਿੰਦੇ ਹਾਂ, ਪਰ ਪੁਲਿਸ ਨੇ ਉਹਨਾਂ ਨੂੰ ਧਮਕੀ ਦਿੱਤੀ ਕਿ ਤੁਸੀਂ ਖੂਨ ਨਹੀਂ ਦੇਣਾ, ਡਰਾ ਤਾ। ਅਤੇ ਫਿਰ ਕਿਹਾ ਡਾਕਟਰਾਂ ਨੂੰ ਕਿ ਅਸੀਂ ਇਹਨਾਂ ਨੂੰ ਲੈ ਕੇ ਜਾਣਾ ਜਲੰਧਰ, ਇੱਥੇ ਪੋਸਟਮਾਰਟਮ ਨਹੀਂ ਹੋ ਸਕਦਾ। ਤਾਂ ਉਹਨਾਂ ਨੂੰ ਲੈ ਕੇ ਜਲੰਧਰ ਨੂੰ ਜਾ ਰਹੇ ਸੀ, ਰਸਤੇ ਜਾਂਦਿਆਂ ਉਹ ਜਿਹੜਾ ਸਿੰਘ ਅਜੇ ਜ਼ਖਮੀ ਸੀ ਉਹਦੇ ਮੂੰਹ 'ਚ ਗੋਲੀਆਂ ਮਾਰ ਕੇ ਉਹਨੂੰ ਸ਼ਹੀਦ ਕੀਤਾ। ਤਾਂ ਇਸ ਤਰ੍ਹਾਂ ਇਹ 4 ਸਿੰਘ ਸ਼ਹੀਦ ਹੋਏ। ਇਹ ਤਾਂ ਇੱਕ ਘਟਨਾ ਹੈ ਗੁਰੂ ਕੇ ਪਿਆਰੇ ਹੋ। ਅਤੇ ਜਿਹੜਾ ਕੱਲ੍ਹ ਦੀ ਗੱਲ ਹੈ ਜੇ ਬਾਦਲ ਹੋਣਾ ਨੇ ਜਿਹੜਾ ਬਰਗਾੜੀ ਕਾਂਡ ਹੋਇਆ ਸੋ ਉੱਥੇ ਦੀ ਗੱਲ ਦੱਸਦਾ ਹਾਂ ਕਿ ਉੱਥੇ ਸਾਡਾ ਇੱਕ ਟਕਸਾਲ ਦਾ ਵਿਦਿਆਰਥੀ ਸਿੰਘ ਮੌਜੂਦ ਸੀ, ਭਾਈ ਦਰਸ਼ਨ ਸਿੰਘ ਪਿੰਡ ਰੋਡਿਆਂ ਦਾ, ਇੱਥੇ ਸਿਆਟਲ ਤੁਹਾਡੇ ਨੇੜੇ ਰਹਿੰਦਾ ਉਹ ਉਸ ਘਟਨਾ ਦੇ ਵਿੱਚ ਮੌਜੂਦ ਸੀ। ਜਦੋਂ ਇਹਨਾਂ ਜਾ ਕੇ ਪੁਲਿਸ ਦੇ ਐਸ ਐਸ ਪੀ ਨੂੰ ਕਿਹਾ ਵੀ ਆਹ ਵੇਖੋ ਪੋਸਟਰ ਲਿਖ ਕੇ ਲਾਏ ਹੋਏ ਨੇ, 8 ਪੋਸਟਰ, ਵੀ ਸਿੱਖਾਂ ਦੇ ਗੁਰੂ ਗ੍ਰੰਥ ਸਾਹਿਬ ਸਾਡੇ ਪਾਸ ਹਨ, ਅਸੀਂ 8ਵੇਂ ਦਿਨ ਨੂੰ ਇੱਕ ਇੱਕ ਪੱਤਰਾ ਪਾੜ ਕੇ ਅਤੇ ਤੁਹਾਡੇ ਗੁਰੂ ਨੂੰ ਗੰਦੀਆਂ ਨਾਲੀਆਂ 'ਚ ਸੁੱਟਣਾ, ਜੇ ਤੁਸੀਂ ਕੁਝ ਕਰ ਸਕਦੇ ਤਾਂ ਕਰੋ। ਉਹ ਪੋਸਟਰ ਕੌਣ ਲਾ ਗਿਆ? ਉੱਥੇ 11 ਘਰ ਸੀ ਸਰਸੇ ਵਾਲੇ ਦੇ ਚੇਲਿਆਂ ਦੇ, ਸਰਸੇ ਵਾਲੇ ਦੇ ਚੇਲਿਆਂ ਦੇ 11 ਘਰ ਸਨ, ਅਤੇ ਪੁਲਿਸ ਨੂੰ ਉਹ ਪੋਸਟਰ ਵਿਖਾਏ ਗਏ ਅਤੇ ਕਿਹਾ ਗਿਆ ਵੀ ਆਹ ਵੇਖੋ ਘਰਾਂ ਦੀ ਸ਼ਨਾਖਤ ਹੋਈ, ਤੁਸੀਂ ਘੱਟੋ ਘੱਟ ਇਹਨਾਂ ਦੇ ਘਰਾਂ ਦੀ ਤਲਾਸ਼ੀ ਤਾਂ ਲਓ ਨਾ। ਜਦੋਂ ਖਾੜਗੂ ਲਹਿਰ ਚੱਲਦੀ ਸੀ ਸ਼ੱਕ ਦੇ ਆਧਾਰ 'ਤੇ ਜਿਹਨੂੰ ਮਰਜ਼ੀ ਕੁੱਟਿਆ ਜਾਂਦਾ ਸੀ, ਜਿਹਨੂੰ ਮਰਜ਼ੀ ਮਾਰ ਦਿੱਤਾ ਜਾਂਦਾ ਸੀ ਬਿਨਾਂ ਕਾਰਨ ਤੋਂ ਹੀ, ਸਬੂਤਾਂ ਤੋਂ ਬਿਨਾਂ, ਅਤੇ ਅੱਜ ਸਬੂਤ ਆ ਤੁਹਾਡੇ ਸਾਹਮਣੇ, ਘੱਟੋ ਘੱਟ ਤਲਾਸ਼ੀ ਤਾਂ ਲਓ, ਕੁੱਟਣ ਮਾਰਨ ਨੂੰ ਅਸੀਂ ਨਹੀਂ ਕਹਿੰਦੇ। ਪੁਲਿਸ ਦੇ ਐਸ ਐਸ ਪੀ ਨੇ ਕਿਹਾ ਸੀ ਉੱਪਰੋਂ ਹੁਕਮ ਹੈ ਵੀ ਤੁਸਾਂ ਕੁਝ ਨਹੀਂ ਕਰਨਾ, ਉੱਪਰੋਂ ਕਿਹਦਾ ਹੁਕਮ ਹੈ? ਚੇਤੇ ਰਹੇ ਪੰਜਾਬ ਦੀ ਧਰਤੀ 'ਤੇ ਭਾਵੇਂ ਕੋਈ ਅਕਾਲੀ, ਭਾਵੇਂ ਕੋਈ ਆਪ ਪਾਰਟੀ, ਭਾਵੇਂ ਕਾਂਗਰਸ ਸਿੱਖੀ ਸਰੂਪ ਵਾਲਾ ਜਿਹੜਾ ਮਰਜ਼ੀ ਹੋਏ, ਜਿਹੜਾ ਮੁੱਖ ਮੰਤਰੀ ਉਹ ਬਣਾਉਣਗੇ, ਜਿਹੜਾ ਚਪਲੀ ਚੱਟ ਹੋਏਗਾ ਉਹਦਾ ਰਾਜ ਤਾਂ ਚੱਲੇਗਾ, ਕਿਉਂਕਿ ਉੱਪਰੋਂ ਰਾਜ ਤਾਂ ਉਹ ਹੀ ਕਰ ਰਹੇ ਨੇ ਨਾ। ਇਹ ਮੰਨਿਆ ਬਾਦਲ ਟੱਬਰ ਨੇ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਆਪ ਨਹੀਂ ਕਰਾਈ, ਮੈਂ ਮੰਨਦਾ ਹਾਂ, ਮੈਨੂੰ ਸ਼ੱਕ ਨਹੀਂ ਉਹਨਾਂ 'ਤੇ, ਪਰ ਬੇਅਦਬੀ ਕਰਨ ਵਾਲਿਆਂ ਨੂੰ ਸਜ਼ਾਵਾਂ ਨਾ ਦੇਣ ਦਿੱਤੀਆਂ, ਪੁਲਿਸ ਨੂੰ ਰੋਕਿਆ, ਇਹ ਕਿਹਦਾ ਕੰਮ ਹੈ? ਅੱਜ ਰਾਜ ਨਹੀਂ ਹੈ ਬਾਦਲ ਦੇ ਪਰਿਵਾਰ ਦਾ, ਬਾਦਲ ਸੁਖਬੀਰ ਬਲ ਦਾ ਮੁੰਡਾ ਚੁੱਕ ਲਿਆ ਜਾਏ ਅਤੇ ਇਸੇ ਤਰ੍ਹਾਂ ਐਲਾਨ ਕੀਤਾ ਜਾਏ ਕਿ 8ਵੇਂ ਦਿਨ ਨੂੰ ਇਹਦੇ ਸਾਰੇ ਸਰੀਰ ਦੇ ਅੰਗ ਵੱਢ ਕੇ ਨਾਲੀਆਂ ਸੁੱਟਾਂਗੇ, ਸਾਰਾ ਪਿੰਡ ਕੁੱਟ ਕੁੱਟ ਕੇ ਪੁਲਿਸ ਮਾਰ ਦੇਗੀ, ਇਲਾਕੇ ਸਾਰੇ ਵੀ ਛਾਣਬੀਣ ਹੋਵੇਗੀ, ਚੱਪਾ ਚੱਪਾ ਦੇਖਿਆ ਜਾਏਗਾ। ਅਤੇ ਕੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਕੋਈ ਅਹਿਮੀਅਤ ਨਹੀਂ ਰੱਖਦੇ? ਸਿੱਖੋ ਗੁਰੂ ਦੇ ਸਿੱਖੋ, ਗੁਰੂ ਗ੍ਰੰਥ ਸਾਹਿਬ ਨੂੰ ਮੱਥਾ ਟੇਕਣ ਵਾਲੇ ਹੋ, ਇਹ ਇੰਨੀ ਕਿਤੇ ਸਾਵਧਾਨੀ ਸਮਝ ਸਾਨੂੰ ਹੋਣੀ ਚਾਹੀਦੀ ਹੈ ਨਾ ਵੀ ਹੋ ਕੀ ਰਿਹਾ, ਕੌਣ ਆ ਇਹਦੇ ਪਿੱਛੇ, ਕੌਣ ਆ ਜਿਸ ਨੇ ਕਾਰਵਾਈ ਨਹੀਂ ਕਰਨ ਦਿੱਤੀ? ਕੇਂਦਰ ਸਰਕਾਰ ਅੱਜ ਭਗਵਤ ਗੀਤਾ, ਮਹਾਂਭਾਰਤ, ਰਮਾਇਣ ਆਦਿਕ ਧਰਮ ਗ੍ਰੰਥਾਂ ਦੀ ਕੋਈ ਬੇਅਦਬੀ ਕਰੇ ਤਿਲ ਮਿਲਾ ਉੱਠਣਗੇ, ਰੌਲਾ ਪੈ ਜਾਏਗਾ। ਪਰ ਇਹਨਾਂ ਲੋਕਾਂ ਨੇ ਕਦੇ ਪਾਰਲੀਮੈਂਟ 'ਚ ਬਿਆਨ ਵੀ ਨਹੀਂ ਦਿੱਤਾ ਵੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਰੋਕਣ ਵਾਸਤੇ ਅਸੀਂ ਆਹ ਯਤਨ ਕਰ ਰਹੇ ਹਾਂ ਜਾਂ ਕਰਾਂਗੇ, ਜ਼ਿਕਰ ਹੀ ਨਹੀਂ ਕਰਦੇ। ਅਤੇ ਬੇਅਦਬੀ ਇੱਕ ਵਾਰੀ ਨਹੀਂ ਹੋਈ, ਅਨੇਕਾਂ ਵਾਰੀ ਹੋਈ ਆ, ਕਈ 100 ਵਾਰੀ ਬੇਅਦਬੀ 2015 ਤੋਂ ਲੈ ਕੇ ਹੁਣ ਤੱਕ ਹੋਈ ਆ। ਅਤੇ ਇੱਕ ਅਖੀਰ ਵਿੱਚ ਮੈਂ ਇਹ ਵੀ ਬੇਨਤੀ ਕਰਾਂਗਾ ਸਿੱਖਾਂ ਨੂੰ ਭਾਈ, ਅਸੀਂ ਆਪਣੇ ਪੈਸਿਆਂ ਦੀ ਖਾਤਰ ਜਿਹੜੇ ਅਖਬਾਰਾਂ ਵਾਲੇ ਵੀਰ ਸੱਜਣ ਹਨ, ਉਹ ਮਹਾਰਾਜ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਅਖਬਾਰਾਂ 'ਤੇ ਛਾਪਦੇ ਨੇ, ਅਸੀਂ ਸਿੱਖ ਇਹਨਾਂ ਗੱਲਾਂ ਵੱਲ ਧਿਆਨ ਨਹੀਂ ਦਿੰਦੇ। ਕਦੇ ਗੁਰੂ ਦੇ ਸਿੱਖ ਇਹੋ ਜਿਹੇ ਹੁੰਦੇ ਸੀ, ਰਸਤੇ ਤੁਰੇ ਜਾਂਦੇ ਹੋਣ ਅਤੇ ਕੋਈ ਗੁਰਮੁਖੀ ਭਾਸ਼ਾ 'ਚ ਲਿਖੀ ਲਿਖਤ ਵੈਸੇ ਹੀ ਪਈ ਹੋਵੇ, ਚੁੱਕ ਕੇ ਮੱਥੇ ਨੂੰ ਲਾਉਂਦੇ ਸੀ, ਖੀਸੇ 'ਚ ਪਾ ਘਰ ਲਿਆਉਂਦੇ ਸੀ, ਸਸਕਾਰ ਕਰ ਦਿੰਦੇ ਸੀ ਵੀ ਪੈਰਾਂ 'ਚ ਪਈ ਆ ਗੁਰਮੁਖੀ, ਇਹਦੀ ਬੇਅਦਬੀ ਨਾ ਹੋਏ। ਅਤੇ ਹੁਣ ਗੁਰੂ ਮਹਾਰਾਜ ਦੀ ਬਾਣੀ ਲਿਖੀ ਹੁੰਦੀ ਆ ਅਖਬਾਰਾਂ 'ਚ, ਉਹ ਅਖਬਾਰਾਂ ਜੋੜੇ ਘਰ 'ਚ ਰੱਖੀਆਂ ਹੁੰਦੀਆਂ ਗੁਰਦੁਆਰਿਆਂ 'ਚ ਕਈ ਥਾਵਾਂ 'ਤੇ, ਜਾਂ ਫਿਰ ਉਹ ਬਿੰਨਾਂ ਵਿੱਚ ਸੁੱਟੀਆਂ ਜਾਂਦੀਆਂ ਡਸਟ ਬਿੰਨਾਂ 'ਚ। ਬੇਅਦਬੀ ਹੁੰਦੀ ਆ ਬਹੁਤ ਵੱਡੇ ਪੱਧਰ 'ਤੇ, ਅਸੀਂ ਜਾਣੇ ਅਣਜਾਣੇ 'ਚ ਇੰਝ ਵੀ ਕਰ ਰਹੇ, ਰੋਕਣ ਦੀ ਕੋਸ਼ਿਸ਼ ਨਹੀਂ ਕਰਦੇ। ਰਸਾਲਿਆਂ 'ਤੇ ਬਾਣੀ ਲਿਖੀ ਹੋਈ, ਅਖਬਾਰਾਂ 'ਤੇ ਲਿਖੀ ਹੋਈ, ਗੁਰੂ ਮਹਾਰਾਜ ਦੀ ਬਾਣੀ ਦੀ ਬੇਅਦਬੀ ਅਸੀਂ ਕਰ ਰਹੇ ਹਾਂ, ਮੱਥਾ ਟੇਕ ਛੱਡਦੇ ਹਾਂ ਗੁਰੂ ਮਹਾਰਾਜ ਨੂੰ। ਅਤੇ ਗੁਰੂ ਮਹਾਰਾਜ ਦੀ ਸਿੱਖਿਆ ਸੁਣਨੀ, ਸਮਝਣੀ, ਉਹਦੇ ਅਰਥ ਭਾਵ ਕੀ ਹਨ, ਸਤਿਗੁਰੂ ਕੀ ਸਿੱਖਿਆ ਦੇ ਰਹੇ ਨੇ, ਉਸ ਨੂੰ ਹਿਰਦੇ 'ਚ ਧਾਰਨ ਕਰਨਾ, ਵਸਾਉਣਾ, ਇਹਦਾ ਨਾਮ ਸਿੱਖੀ ਹੈ। ਅਤੇ ਜੇ ਉਸ ਮਾਰਗ 'ਤੇ ਅਸੀਂ ਪਾਂਧੀ ਨਹੀਂ ਬਣਦੇ ਅਤੇ ਕੇਵਲ ਗੁਰੂ ਗ੍ਰੰਥ ਸਾਹਿਬ ਦੇ ਅੱਗੇ ਮੱਥਾ ਟੇਕ ਲੈਣ ਨਾਲ ਗੱਲ ਨਹੀਂ ਬਣੇਗੀ ਗੁਰੂ ਕੇ ਪਿਆਰੇ ਹੋ। ਉਹਨਾਂ ਨੇ ਵੱਡੇ ਪੱਧਰ 'ਤੇ ਬੇਅਦਬੀਆਂ ਗੁਰੂ ਗ੍ਰੰਥ ਸਾਹਿਬ ਦੀਆਂ ਤਾਂ ਕੀਤੀਆਂ, ਸਾਡੀ ਅਣਖ ਨੂੰ ਪਰਖਦਿਆਂ ਹੋਇਆਂ ਵੀ ਕਿੰਨੀ ਕੁ ਵਾਰੀ ਇਹ ਬੋਲਣਗੇ ਭਲਾ? ਅਕਸਰ ਜਦੋਂ ਬਹੁਤੀ ਵਾਰੀ ਕੋਈ ਕੰਮ ਹੋਈ ਜਾਂਦਾ ਤਾਂ ਬੰਦੇ ਫਿਰ ਉਸ ਗੱਲ ਵੱਲ ਧਿਆਨ ਦੇਣੋਂ ਹਟ ਜਾਂਦੇ ਨੇ ਵੀ ਇਹ ਕੰਮ ਤਾਂ ਰੋਜ਼ ਦਿਹਾੜੀ ਹੁੰਦਾ ਰਹਿੰਦਾ, ਹੁਣ ਕੀ ਕਰੀਏ। ਔਰ ਸਿੱਖ ਮਜਬੂਰ ਵੀ ਆ ਕਿੰਨੇ ਕੁ ਮੋਰਚੇ ਲਾਉਣ, ਕਦੇ ਕਿਸਾਨੀ ਮੋਰਚਾ, ਕਦੇ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੇ ਸੰਬੰਧ 'ਚ ਮੋਰਚਾ, ਉਦੋਂ ਅਸੀਂ 2-4-5-7 ਸ਼ਹੀਦ ਕਰਾ ਕੇ ਮੁੜ ਕੇ ਫਿਰ ਚੁੱਪ ਕਰਕੇ ਬਹਿ ਜਾਂਦੇ ਹਾਂ। ਤਾਂ ਇੰਝ ਗੱਲ ਨਹੀਂ ਬਣ ਸਕਦੀ। ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਨੇ ਜਿਹੜਾ ਸਿਧਾਂਤ ਰਸਤਾ ਸਾਨੂੰ ਬਖਸ਼ਿਆ ਹੈ, ਉਹ ਕੇਵਲ ਰਾਜ ਦੀ ਪ੍ਰਾਪਤੀ ਲਈ ਨਹੀਂ ਹੈ ਵੀ ਸਿੱਖਾਂ ਨੂੰ ਸਿਰਫ ਰਾਜ ਮਿਲ ਗਿਆ ਅਤੇ ਮੰਜ਼ਿਲ ਹੈ। ਹਾਂ, ਰਾਜ ਜ਼ਰੂਰੀ ਬਹੁਤ ਹੈ, ਕਿਉਂਕਿ ਗੁਲਾਮੀ ਦੇ ਵਿੱਚ ਰਹਿੰਦਿਆਂ ਹੋਇਆਂ ਜਦੋਂ ਲੰਮਾ ਸਮਾਂ ਗੁਲਾਮੀ ਗਲ ਪੈ ਜਾਂਦੀ ਆ ਸਰੀਰਕ ਤੌਰ 'ਤੇ, ਫਿਰ ਸਾਡੀ ਸੋਚ ਵੀ ਗੁਲਾਮਾਂ ਵਾਲੀ ਬਣਨੀ ਸ਼ੁਰੂ ਹੋ ਜਾਂਦੀ ਹੈ। ਚੇਤੇ ਰਹੇ, ਸੋਚ ਗੁਲਾਮਾਂ ਵਾਲੀ ਨਹੀਂ ਬਣਨੀ ਚਾਹੀਦੀ। ਹਜ਼ੂਰ ਗੁਰੂ ਦਸਮ ਪਾਤਸ਼ਾਹ ਨੂੰ ਜਿਹੜੇ ਚੌਧਰੀ ਸੀ ਪਿੰਡਾਂ ਦੇ, ਉਹਨਾਂ ਨੇ ਆਣ ਕੇ ਮਾਲਵੇ ਦੀ ਧਰਤੀ 'ਤੇ ਹਜ਼ੂਰ ਨੂੰ ਸਲਾਹ ਦਿੱਤੀ ਵੀ ਮਹਾਰਾਜ, ਅਸੀਂ ਵਿੱਚ ਪੈ ਕੇ ਔਰੰਗਜ਼ੇਬ ਨਾਲ ਤੁਹਾਡਾ ਸਮਝੌਤਾ ਕਰਾਉਂਦੇ ਹਾਂ। ਤਾਂ ਗੁਰੂ ਮਹਾਰਾਜ ਕਹਿਣ ਲੱਗੇ, ਜ਼ੁਲਮ ਨਾਲ ਸਮਝੌਤਾ ਕਿਵੇਂ ਹੋ ਸਕਦਾ? ਕਹਿੰਦੇ, ਮਹਾਰਾਜ ਵੇਖੋ, ਤੁਸੀਂ ਸਿਆਣੇ ਹੋ, ਰਹਿਬਰ ਹੋ, ਤੁਸੀਂ ਹਾਰ ਤਾਂ ਗਏ ਹੋ, ਅਤੇ ਹਾਰ ਮੰਨਣ ਵਿੱਚ ਸੰਕੋਚ ਕਾਹਦਾ? ਮਹਾਰਾਜ ਕਹਿਣ ਲੱਗੇ, ਹਾਰੇ ਕਦੋਂ, ਕਿਸ ਵੇਲੇ ਮੈਂ ਹਾਰਿਆ ਹਾਂ? ਜਿਹੜਾ ਹਾਰਿਆ ਹੁੰਦਾ ਉਹ ਤਾਂ ਜਰਵਾਣੇ ਦੇ ਅੱਗੇ, ਜਿਹਦੇ ਅੱਗੇ ਹਾਰਿਆ ਉਹਦੇ ਅੱਗੇ ਗੋਡੇ ਟੇਕਦਾ ਹੈ ਅਤੇ ਜਾਨ ਦੀ ਭੀਖ ਮੰਗਦਾ ਹੈ, ਉਹਦੇ ਅਧੀਨ ਹੋ ਜਾਂਦਾ, ਉਹ ਹਾਰਿਆ ਹੁੰਦਾ। ਅਸੀਂ ਜੰਗ ਲੜੀ ਆ, ਸਾਡੇ ਨਾਲ ਦੇ ਸਾਥੀ ਸ਼ਹੀਦ ਹੋਏ ਨੇ, ਮੇਰੇ ਪੁੱਤਰ ਵੀ ਸ਼ਹੀਦ ਹੋ ਗਏ ਹਨ, ਪਰ ਮੈਂ ਹਾਰਿਆ ਨਹੀਂ ਕਿਉਂਕਿ ਮੈਂ ਹਾਰ ਮੰਨੀ ਨਹੀਂ ਹੈ। ਚੇਤੇ ਰਹੇ, ਹਾਰ ਜਾਣਾ ਹੋਰ ਗੱਲ ਆ, ਕਿਉਂਕਿ ਦੁਸ਼ਮਣ ਦੀ ਗਿਣਤੀ ਜ਼ਿਆਦਾ ਹੋਏ, ਹਥਿਆਰ ਜ਼ਿਆਦਾ ਹੋਣ ਅਤੇ ਉਹਦੇ ਸਾਹਮਣੇ ਲੜਦਿਆਂ ਹੋਇਆਂ ਹਾਰ ਜਾਣਾ ਹੋਰ ਗੱਲ ਆ, ਪਰ ਹਾਰ ਮੰਨ ਲੈਣੀ ਹੋਰ ਗੱਲ ਹੁੰਦੀ ਹੈ। ਜਦੋਂ ਹਿੰਦੁਸਤਾਨ 'ਤੇ ਸਿਕੰਦਰ ਬਾਦਸ਼ਾਹ ਚੜ੍ਹ ਕੇ ਆਇਆ, ਪੰਜਾਬ ਦੀ ਧਰਤੀ ਦਰਿਆ ਜੇਹਲਮ ਦੇ ਕਿਨਾਰੇ ਲੜਾਈ ਹੋਈ ਆ ਪੋਰਸ ਦੇ ਨਾਲ, ਇਹਦਾ ਭਰਾ ਪੋਰਸ ਦਾ ਵਿਕ ਗਿਆ ਸੀ, ਇਸ ਕਰਕੇ ਪੋਰਸ ਦੇ ਬੰਦੇ ਕੁਝ ਮਾਰੇ ਗਏ ਅਤੇ ਇਹ ਪੋਰਸ ਹਾਰ ਗਿਆ, ਜੰਜੀਰਾਂ ਜਕੜਿਆ ਹੋਇਆ। ਸਿਕੰਦਰ ਨੇ ਆਪਣਾ ਦਰਬਾਰ ਸਜਾਇਆ ਅਤੇ ਇਹਨੂੰ ਪੇਸ਼ ਕੀਤਾ ਗਿਆ ਪੋਰਸ ਨੂੰ। ਸਿਕੰਦਰ ਪੁੱਛਦਾ ਵੀ ਜੇ ਹੁਣ ਤੂੰ ਹਾਰ ਗਿਆ, ਤੈਨੂੰ ਛੱਡ ਦਈਏ, ਫਿਰ ਤੂੰ ਕੀ ਕਰੇਗਾ? ਕਹਿਣ ਲੱਗਾ, ਜੰਗਲਾਂ ਦੇ ਵਿੱਚੋਂ ਆਪਣੇ ਨਾਲ ਦੇ ਸਾਥੀ ਇਕੱਠੇ ਕਰਕੇ ਉਦੋਂ ਤੱਕ ਲੜਾਂਗਾ ਤੁਹਾਡੇ ਖਿਲਾਫ਼ ਜਦੋਂ ਤੱਕ ਮੇਰੇ 'ਚ ਦਮ ਹੈ, ਮੇਰੇ ਸਰੀਰ ਵਿੱਚ ਖੂਨ ਹੈ ਅਤੇ ਸਵਾਸ ਚੱਲਦੇ ਨੇ, ਉਦੋਂ ਤੱਕ ਮੈਂ ਲੜਾਂਗਾ ਤੁਹਾਡੇ ਖਿਲਾਫ਼। ਮੈਨੂੰ ਹਰਗਿਜ਼ ਗਵਾਰਾ ਨਹੀਂ ਕਿ ਕੋਈ ਵਿਦੇਸ਼ੀ ਆਕਰਮਣਕਾਰੀ ਹਮਲਾਵਰ ਇਸ ਦੇਸ਼ ਦੀ ਸੰਸਕ੍ਰਿਤੀ ਰੋਲੇ, ਮੈਨੂੰ ਇਹ ਗਵਾਰਾ ਨਹੀਂ, ਮੈਨੂੰ ਮਨਜ਼ੂਰ ਨਹੀਂ ਹੈ। ਅਤੇ ਫਿਰ ਸਿਕੰਦਰ ਸਿੰਘਾਸਣ ਤੋਂ ਉੱਠਿਆ, ਆਪਣੇ ਤਖ਼ਤ ਤੋਂ ਉੱਠ ਕੇ ਪੋਰਸ ਨੂੰ ਜੱਫੀ 'ਚ ਲੈ ਲਿਆ। ਕਹਿਣ ਲੱਗਾ, ਸਾਬਾਸ਼ ਹੋ ਤੇਰੀ ਜੰਮਣ ਵਾਲੀ ਮਾਂ ਦੇ, ਮੈਂ ਤੈਨੂੰ ਹਰਾਉਣਾ ਚਾਹੁੰਦਾ ਸੀ, ਅੰਦਰੋਂ ਤੋੜਨਾ ਚਾਹੁੰਦਾ ਸੀ, ਪਰ ਤੂੰ ਐਡਾ ਜ਼ਬਰਦਸਤ ਕਰੜਾ ਬੰਦਾ ਵੀ ਤੂੰ ਅੰਦਰੋਂ ਟੁੱਟਿਆ ਨਹੀਂ। ਹੁਣ ਤੂੰ ਨਹੀਂ ਹਾਰਿਆ, ਮੈਂ ਹਾਰ ਕੇ ਵਾਪਸ ਚੱਲਿਆ, ਕਿਉਂਕਿ ਇਹਦੀ ਫੌਜ ਬਿਮਾਰ ਹੋ ਗਈ ਸੀ, ਬਿਮਾਰੀ ਫੈਲ ਗਈ, ਆਪ ਵੀ ਬਿਮਾਰੀ ਨਾਲ ਮਰਿਆ ਸਿਕੰਦਰ 32 ਸਾਲ ਦੀ ਉਮਰ 'ਚ ਵਾਪਸ ਜਾਂਦਿਆਂ। ਪਰ ਇਹ ਬਾਹਾਂ ਖੜੀਆਂ ਕਰਕੇ ਗਿਆ ਵੀ ਇਸ ਮਿੱਟੀ ਵਿੱਚ ਇਹ ਕੀ ਜਜ਼ਬਾ ਹੈ, ਇਹਨੂੰ ਕਹਿੰਦੇ ਨੇ ਜਜ਼ਬਾ। ਜੰਗਾਂ ਲੜੀਆਂ ਜਾਂਦੀਆਂ ਵੀ ਜਜ਼ਬੇ ਨਾਲ ਹਨ, ਜੰਗਾਂ ਜਿੱਤੀਆਂ ਜਾਂਦੀਆਂ ਜਾਂ ਸ਼ਹਾਦਤ ਵੀ ਜਜ਼ਬਿਆਂ ਦੇ ਆਧਾਰ 'ਤੇ ਹੁੰਦੀ ਹੈ। ਸਤਿਗੁਰੂ ਮਹਾਰਾਜ ਨੇ ਸਾਨੂੰ ਸਿੱਖਿਆ ਦਿੱਤੀ ਭਈ ਜਦੋਂ ਤੁਸੀਂ ਦੁਸ਼ਮਣ ਦੇ ਸਾਹਮਣੇ ਘੱਟ ਗਿਣਤੀ ਵਿੱਚ ਹੋ, ਬਰਾਬਰ ਦੇ ਹਥਿਆਰ ਤੁਹਾਡੇ ਕੋਲ ਨਹੀਂ, ਲੜ ਨਹੀਂ ਸਕਦੇ, ਤੁਸੀਂ ਕਾਬੂ ਆ ਜਾਓ, ਦੁਸ਼ਮਣ ਨੇ ਤੁਹਾਨੂੰ ਫੜ ਲਿਆ, ਉਦੋਂ ਵੀ ਜਾਨ ਤੱਕ ਖੇਡ ਜਾਣਾ, ਪਰ ਜ਼ੁਲਮ ਦੇ ਅੱਗੇ ਗੋਡੇ ਨਾ ਟੇਕਣੇ, ਹਾਰ ਨਾ ਮੰਨਣੀ, ਧਰਮ ਨਹੀਂ ਜਾਣ ਦੇਣਾ, ਧਰਮ ਨਹੀਂ ਜਾਣ ਦੇਣਾ। ਧਰਮ ਐਡੀ ਉੱਚੀ ਚੀਜ਼ ਆ। ਭੱਟ ਚਾਂਦ ਜੀ ਨੇ ਲਿਖਿਆ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਬਾਰੇ, ਚਿੱਤ ਚਰਨ ਕਮਲ ਕਾ ਆਸਰਾ, ਚਿੱਤ ਚਰਨ ਕਮਲ ਸੰਗ ਜੋੜੀ ਹੈ, ਮਨ ਲੋਚਿਆ ਬੁਰਿਆਈਆਂ, ਗੁਰ ਸ਼ਬਦੀ ਇਹ ਮਨ ਹੋੜੀ ਹੈ, ਬਾਹੇ ਜਿਨ੍ਹਾਂ ਦੀ ਪਕੜੀ ਹੈ, ਸਿਰ ਦੀਜਾ ਬਾਹੇ ਨਾ ਛੋੜੀ ਹੈ, ਗੁਰ ਤੇਗ ਬਹਾਦਰ ਬੋਲਿਆ ਧਰ ਪਈਏ ਧਰਮ ਨਾ ਛੋੜੀਏ, ਟੁਕੜੇ ਟੁਕੜੇ ਹੋ ਕੇ ਧਰਤੀ 'ਤੇ ਡਿੱਗ ਪਈਏ ਪਰ ਧਰਮ ਨਾ ਕਦੇ ਛੱਡੀਏ। ਭਗਤ ਨਾਮਦੇਵ ਜੀ, ਹਿੰਦੂ ਸਮਾਜ ਵਿੱਚ ਉਹਨਾਂ ਦਾ ਜਨਮ ਹੋਇਆ, ਪਰ ਕਿਉਂ ਬਾਣੀ ਸਤਿਗੁਰੂ ਗ੍ਰੰਥ ਸਾਹਿਬ ਲਿਖੀ ਗਈ? ਭਗਤ ਨਾਮਦੇਵ ਜੀ ਵਰਗਾ ਸਾਫ ਦਿਲ ਇਨਸਾਨ, ਬੰਦਗੀ ਵਾਲਾ, ਕਠੋਰਤਾ ਤੋਂ ਰਹਿਤ, ਦ੍ਰਵੀ ਭੂਤ ਹਿਰਦਾ, ਵੇਖੋ ਸਕੀ ਮਾਂ ਨੂੰ ਜਵਾਬ ਦੇ ਰਿਹਾ ਵੀ ਤੂੰ ਮੇਰੀ ਮਾਂ ਹੀ ਨਹੀਂ। ਕਿਉਂ? ਕਿਉਂਕਿ ਧਰਮ ਛੱਡਣ ਨੂੰ ਕਹਿ ਰਹੇ ਸੀ। ਬਾਦਸ਼ਾਹ ਨੇ ਕਿਹਾ ਵੀ ਤੂੰ ਖੁਦਾ ਕਹਿਣਾ ਸ਼ੁਰੂ ਕਰ, ਕਲਮਾ ਪੜ੍ਹ ਜਾਂ ਕਰਾਮਾਤ ਵਿਖਾ, ਜਾਂ ਸਾਢੀਆਂ 7 ਘੜੀਆਂ ਬਾਅਦ ਤੈਨੂੰ ਖਤਮ ਕਰ ਦਿੱਤਾ ਜਾਏਗਾ। ਅਤੇ ਰੁਦਨ ਕਰਾ ਨਾਮੈ ਕੀ ਮਾਏ, ਇਹ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਵਚਨ ਨੇ। ਨਾਮਦੇਵ ਜੀ ਦੱਸ ਰਹੇ ਵੀ ਮੇਰੀ ਮਾਂ ਰੋਂਦੀ ਸੀ। ਰੁਦਨ ਕਰਾ ਨਾਮੈ ਕੀ ਮਾਏ, ਛੋੜ ਰਾਮ ਕੀ ਨਾ ਭਜੈ ਖੁਦਾਏ, ਰਾਮ ਰਾਮ ਕਹਿਣਾ ਛੱਡ ਦੇ, ਅੱਗੇ ਵੀ ਤਾਂ ਕਹਿੰਦਾ ਹੀ ਆ, ਉਹਨਾਂ ਦਾ ਬਾਣੀ 'ਚ ਵਚਨ ਹੈ, ਕਰੀਮਾ ਰਹੀਮਾ ਅੱਲਾ ਤੂੰ ਗਨੀ, ਇਹ ਸਾਰੇ ਫਾਰਸੀ ਦੇ ਸ਼ਬਦ ਆ। ਪਰਮਾਤਮਾ ਦੇ ਨਾਮ ਜਿਹੜੇ ਮੁਸਲਮਾਨਾਂ ਰੱਖੇ ਨੇ, ਕਰੀਮ ਰਹੀਮ ਅੱਲਾ, ਅਤੇ ਨਾਮਦੇਵ ਜੀ ਉਹ ਲੈ ਰਹੇ ਨਾਮ। ਤਾਂ ਮਾਂ ਕਹਿ ਰਹੀ ਸੀ ਕੀ ਹਰਜਾ ਬੇਟਾ, ਤੂੰ ਆਪੇ ਕਹਿੰਦਾ ਇੱਕੋ ਹੀ ਰੱਬ ਆ, ਉਹਦਾ ਹੀ ਨਾਮ ਖੁਦਾ ਅੱਲਾ ਕਰੀਮ ਰਹੀਮ ਉਹੀ ਭਗਵਾਨ ਬੀਠਲ ਰਾਮ ਗੋਬਿੰਦ ਗੋਪਾਲ ਅਤੇ ਹੁਣ ਕਿਉਂ ਨਹੀਂ ਕਹਿੰਦਾ? ਅਤੇ ਨਾਮਦੇਵ ਜੀ ਕਹਿਣ ਲੱਗੇ, ਮਾਤਾ ਰੱਬ ਦੇ ਨਾਮ ਨੂੰ ਵੱਟਾ ਲੱਗ ਜਾਏਗਾ। ਅਗਰ ਮੈਂ ਰੱਬ ਦਾ ਭਗਤ ਇਸ ਜ਼ਾਲਮ ਬਾਦਸ਼ਾਹ ਦੇ ਅੱਗੇ ਗੋਡੇ ਟੇਕਾਂ, ਇਹਦੇ ਅਧੀਨ ਹੋ ਕੇ ਖੁਦਾ ਖੁਦਾ ਕਹਿਣ ਲੱਗ ਪਵਾਂ, ਇਹ ਤਾਂ ਡਰ ਗਿਆ ਫਿਰ। ਅਤੇ ਰੱਬ ਦਾ ਭਗਤ ਜੇ ਡਰ ਗਿਆ ਤਾਂ ਉਹਨੂੰ ਭਗਤ ਕਿਉਂ ਕਹੇਗਾ? ਇਹ ਰੱਬ ਦੇ ਨਾਮ ਦੀ ਤੁਹੀਨ ਹੋ ਜਾਏਗੀ। ਅਤੇ ਰੱਬ ਦੀ ਬੰਦਗੀ ਕਰਨ ਵਾਲਾ ਬੰਦਾ ਗੋਡੇ ਟੇਕ ਗਿਆ, ਬਾਦਸ਼ਾਹ ਦੇ ਅਧੀਨ ਹੋ ਗਿਆ, ਇਹ ਦੁਨਿਆਵੀ ਬੰਦਾ ਇੱਕ, ਫਿਰ ਕੀ ਹੋਇਆ? ਤਖ਼ਤ 'ਤੇ ਬੈਠਾ ਤਾਂ ਨਾਮਦੇਵ ਆਪਣਾ ਧਰਮ ਨਹੀਂ ਛੱਡੇਗਾ। ਉਹ ਵੱਖਰੀ ਗੱਲ ਕਿ ਸਾਡੀਆਂ ਸੱਤ ਘੜੀਆਂ ਬੀਤਣ 'ਤੇ ਵਾਹਿਗੁਰੂ ਪਰਮਾਤਮਾ ਨੇ ਕੌਤਕ ਵਰਤਾਇਆ ਅਤੇ ਉਸ ਵੇਲੇ ਬਾਦਸ਼ਾਹ ਦੇ ਢਿੱਡ ਸੂਲ ਉੱਠਿਆ, ਮਰੀ ਗਊ ਵੀ ਜਿਉਂਦੀ ਕੀਤੀ, ਇਹ ਪਰਮਾਤਮਾ ਦਾ ਵਿਸ਼ਾ, ਉਹਦੀ ਮਰਜ਼ੀ। ਪਰ ਭਗਤ ਨੇ ਗੋਡੇ ਨਹੀਂ ਟੇਕੇ, ਦਰਿਆ ਨਹੀਂ ਫਿਰ ਪੁੱਛਿਆ, ਦੱਸ ਨਾਮਦੇਵ ਕੀ ਕਰੀਏ? ਕਹਿਣ ਲੱਗਾ, ਮਹਾਰਾਜ ਜਿਵੇਂ ਤੁਹਾਡੀ ਮਰਜ਼ੀ। ਕਹਿੰਦੇ, ਮਰੀ ਗਊ ਜਿਉਂਦੀ ਕਰਨੀ ਹੈ ਕਿ ਬਾਦਸ਼ਾਹ ਨੂੰ ਤੇਰੇ ਅੱਗੇ ਗੋਡੇ ਟਿਕਾਵਾਂ? ਕਿ ਜਾਂ ਧਰਤੀ ਮੂਧੀ ਕਰਦਿਆਂ ਕਹੇ ਤਾਂ ਧਰਨ ਇਕੋਡੀ ਕਰੋ, ਕਹੇ ਤਾਂ ਲੇ ਕਰ ਉੱਪਰ ਧਰੋ, ਕਹੇ ਤਾਂ ਮੋਈ ਗਊ ਦਿਓ ਜੀ ਆਏ, ਸਭ ਕੋਈ ਦੇਖਿਆ ਪਤੀ ਆਏ, ਤੇਰੀ ਜਾਜਾਕਾਰ ਕਰਾ ਦਿਆਂ। ਨਾਮਦੇਵ ਜੀ ਕਹਿੰਦੇ, ਮਹਾਰਾਜ ਮੇਰੀ ਕੋਈ ਇੱਛਾ ਨਹੀਂ, ਜਿਵੇਂ ਤੁਹਾਡੀ ਮੌਜ ਆ ਉਸ ਤਰ੍ਹਾਂ ਹੀ ਕਰੋ। ਤਾਂ ਉਸ ਵੇਲੇ ਬਾਦਸ਼ਾਹ ਦੇ ਢਿੱਡ 'ਚ ਵੀ ਸੂਲ ਉੜਿਆ ਅਤੇ ਮਰੀ ਗਊ ਵੀ ਜਿਉਂਦੀ ਕੀਤੀ, ਉੱਠ ਨਾਮਦੇਵ, ਇਹਦਾ ਦੁੱਧ ਚੋ ਕੇ ਬਾਦਸ਼ਾਹ ਦੇ ਅੱਗੇ ਰੱਖ। ਔਰ ਇਸ ਪ੍ਰਕਾਰ ਸੋਇਨ ਕਟੋਰੀ ਅੰਮ੍ਰਿਤ ਭਰੀ ਲੇ ਬਾਦਸ਼ਾਹ ਕੇ ਆਗੇ ਧਰੀ, ਬਾਦਸ਼ਾਹ ਮਹਿਲ ਮੈਂ ਜਾਏ, ਉਹ ਕਟਕੀ ਘੱਟ ਲਾਗੀ ਆਏ, ਔਰ ਬਖਸ਼ੀ ਹਿੰਦੂ ਮੈਂ ਤੇਰੀ ਗਾਏ, ਗਾਂ ਬਣ ਕੇ ਤੇਰੇ ਪੈਰੀਂ ਪਿਆ, ਮੈਨੂੰ ਬਖਸ਼ ਲੈ। ਤਾਂ ਇਸ ਪ੍ਰਕਾਰ ਗੁਰੂ ਕੇ ਪਿਆਰਿਓ, ਇਹ ਬਾਣੀ ਵਿੱਚੋਂ ਸਾਨੂੰ ਉਪਦੇਸ਼ ਮਿਲਦਾ। ਦੂਸਰਾ ਸਾਡੇ ਇਤਿਹਾਸ ਵਿੱਚੋਂ ਕਿ ਬਾਬਾ ਬੰਦਾ ਸਿੰਘ ਬਹਾਦਰ ਦੇ ਵੇਲੇ ਇੱਕ ਮਾਈ ਪਹੁੰਚ ਗਈ ਬਾਦਸ਼ਾਹ ਤੱਕ, ਫਰਖਸ਼ੀਅਰ ਤੱਕ ਪਹੁੰਚ ਕਰ ਲਈ। ਉਹਦਾ ਬੇਟਾ ਸੀ ਦਾੜ੍ਹੀ ਤੋਂ ਬਿਨਾਂ, ਅਜੇ ਕਿਸ਼ੋਰ ਉਮਰ ਦਾ ਬੱਚਾ ਸੀ, ਭੁਜੰਗੀ। ਕਹਿਣ ਲੱਗੀ, ਮੇਰਾ ਪੁੱਤ ਹਿੰਦੂ ਹੈ, ਸਿੱਖ ਨਹੀਂ ਹੈ, ਉਹਨੂੰ ਛੱਡ ਦਿਓ। ਅਹਿਲ ਕਰ ਭਜਾਇਆ ਘੋੜਸਵਾਰ, ਜਦੋਂ ਜਾ ਕੇ ਦੱਸਿਆ ਉਸ ਭੁਜੰਗੀ ਨੂੰ ਵੀ ਇਹ ਤੇਰੀ ਮਾਂ ਹੈ, ਕਹਿੰਦੀ ਵੀ ਤੂੰ ਹਿੰਦੂ ਹੈ। ਕਹਿਣ ਲੱਗਾ, ਨਹੀਂ ਨਹੀਂ ਮੇਰੀ ਮਾਂ ਨਹੀਂ ਹੈ, ਮੈਂ ਆਪਣੇ ਭਰਾਵਾਂ ਨਾਲ ਸ਼ਹਾਦਤ ਪ੍ਰਾਪਤ ਕਰਕੇ ਗੁਰੂ ਸਾਹਿਬ ਦੇ ਚਰਨਾਂ ਜਾਣਾ ਚਾਹੁੰਦਾ, ਇਹ ਜੋ ਕਹਿ ਰਹੀ ਹੈ ਮੈਂ ਸਿੱਖ ਨਹੀਂ, ਇਹ ਮੇਰੀ ਮਾਂ ਹੀ ਨਹੀਂ ਹੈ। ਮਾਂ ਨੂੰ ਜਵਾਬ ਦੇ ਦਿੱਤਾ, ਇੱਕ ਪਾਸੇ ਮਰਿਆਦਾ ਹੈ ਸਾਰੀ ਦੁਨੀਆ ਦੇ ਲੋਕਾਂ ਲਈ, ਹੋਵੇ ਸਰਵਣ ਵਿਰਲਾ ਕੋਈ। ਭਾਈ ਗੁਰਦਾਸ ਨੇ ਲਿਖਿਆ, ਆਪਣੇ ਮਾਂ ਪਿਓ ਅੰਧੇ ਅੰਧੀ ਨੂੰ ਚੁੱਕ ਕੇ ਵਹਿੰਗੀ 'ਤੇ ਪਾ ਕੇ ਤੀਰਥ ਯਾਤਰਾ ਕਰਾਉਂਦਾ ਰਿਹਾ, ਸਰਵਣ ਨੂੰ ਸਲਾਹਿਆ ਜਾਂਦਾ। ਪਰ ਜਿੱਥੇ ਧਰਮ ਦੀ ਗੱਲ ਆਈ, ਉੱਥੇ ਮਾਂ ਪਿਓ ਵੀ ਥੱਲੇ, ਧਰਮ ਉੱਚਾ ਹੈ। ਅਤੇ ਦੂਸਰਾ ਤਰੀਕਾ ਹੈ ਜੰਗਜੂ, ਜਦੋਂ ਅਸੀਂ ਦੁਸ਼ਮਣ ਦੇ ਨਾਲ ਲੜ ਸਕਦੇ ਹੋਈਏ ਜ਼ੁਲਮ ਦੇ ਖਿਲਾਫ, ਉਦੋਂ ਹਥਿਆਰ ਚੁੱਕ ਕੇ ਧਰਮ ਦੀ ਰਾਖੀ ਲਈ, ਜ਼ੁਲਮ ਦੇ ਖਿਲਾਫ ਲੜਨਾ, ਆਵਾਜ਼ ਉਠਾਉਣੀ, ਔਰ ਆਪਣੀ ਜ਼ਮੀਰ ਨੂੰ ਨਾ ਮਰਨ ਦੇਣਾ ਕਦੇ ਵੀ। ਸਰੀਰਕ ਤੌਰ 'ਤੇ ਗੁਲਾਮੀ ਸਾਡੇ ਗਲ ਪਈ ਹੈ, ਪਰ ਜ਼ਮੀਰੀ ਤੌਰ 'ਤੇ, ਆਤਮਿਕ ਤੌਰ 'ਤੇ, ਮਾਨਸਿਕ ਤੌਰ 'ਤੇ ਗੁਲਾਮੀ ਨੂੰ ਆਜ਼ਾਦੀ ਨਾ ਕਦੇ ਸਮਝ ਲਈਏ। ਕਿਉਂਕਿ ਜਿਹੜਾ ਵਿਅਕਤੀ ਫੜ ਕੇ ਕੈਦ 'ਚ ਪਾਇਆ ਹੋਵੇ, ਉਹ ਆਪਣੀਆਂ ਬੇੜੀਆਂ ਅਤੇ ਆਪਣੀਆਂ ਕੜੀਆਂ ਨੂੰ ਜੇ ਆਜ਼ਾਦੀ ਅਤੇ ਆਪਣੇ ਗਹਿਣੇ ਸਮਝ ਲਵੇ, ਤਾਂ ਉਹ ਸੁਤੰਤਰ ਹੋਣ ਦੀ ਉਹਦੀ ਆਸ ਕੋਈ ਨਹੀਂ ਹੈ। ਸਾਧ ਸੰਗਤ ਜੀ, ਅਸੀਂ ਪਹਿਲੀ ਗੱਲ ਤਾਂ ਇਹ ਵੀ ਗੁਰੂ ਮਹਾਰਾਜ ਦੇ ਸਿੱਖ ਹੀ ਨਹੀਂ ਬਣਦੇ, ਸਾਨੂੰ ਸਿੱਖੀ ਪ੍ਰਵਾਨ ਨਹੀਂ ਹੈ। ਜਦੋਂ ਪੰਜਾਬ ਦੇ ਮੁੰਡੇ ਨਸ਼ੇ ਕਰ ਕਰ ਮਰਦੇ ਦਿਸੇ, ਉਦੋਂ ਮਾਂ ਪਿਓ ਨੂੰ ਫਿਕਰ ਲੱਗਾ ਵੀ ਸਾਡੇ ਵੀ ਮੁੰਡੇ ਨਾ ਮਰ ਜਾਣ, ਇਹ ਨਸ਼ਿਆਂ 'ਚ ਨਾ ਜਾਣ, ਅੰਮ੍ਰਿਤ ਛਕਾਓ ਇਹਨਾਂ ਨੂੰ, ਅੰਮ੍ਰਿਤ ਛਕਾਓ। ਹੁਣ ਉਂਝ ਸਿੱਖੀ ਨਾਲ ਸ਼ਰਧਾ ਭਾਵਨਾ ਕੋਈ ਨਹੀਂ ਸੀ ਪਹਿਲਾਂ। ਜਦੋਂ ਮੁੰਡੇ ਹੀ ਮਰਦੇ ਵੇਖੇ ਵੀ ਸਾਡਾ ਖਾਨਦਾਨ ਹੀ ਉਜੜ ਜਾਣਾ, ਉਦੋਂ ਇਹ ਖਿਆਲ ਬਣਿਆ ਵੀ ਇਹ ਅੰਮ੍ਰਿਤ ਹੀ ਛਕ ਲੈਣੇ, ਚਲੋ ਕੋਈ ਬਾਤ ਨਹੀਂ। ਫਿਰ ਵੀ ਜੇ ਤੁਸੀਂ ਪ੍ਰੇਰ ਕੇ ਆਪਣੇ ਬੱਚਿਆਂ ਨੂੰ ਆਪ ਖੁਦ ਗੁਰੂ ਦਾ ਖੰਡੇ ਬਾਟੇ ਦਾ ਅੰਮ੍ਰਿਤ ਛਕੋ, ਮਹਾਰਾਜ ਦੀ ਬਾਣੀ ਨੂੰ ਪੜ੍ਹੋ, ਸੁਣੋ, ਵਿਚਾਰੋ, ਅਮਲ ਵਿੱਚ ਲਿਆਓ, ਸਾਨੂੰ ਸਮਝ ਪਵੇ, ਦੁਨਿਆਵੀ ਵਿਵਹਾਰਕ ਵਿੱਦਿਆ ਵੀ, ਦੂਜੇ ਸੰਸਾਰ ਦੇ ਧਰਮਾਂ ਦਾ ਵੀ ਅਧਿਐਨ ਕਰੋ, ਪੁਰਾਣੇ ਸਮਿਆਂ 'ਚ ਕਿੱਥੇ ਕੀ ਹੋਇਆ, ਕਿਵੇਂ ਹਿੰਦੁਸਤਾਨ ਗੁਲਾਮ ਹੋਇਆ ਸੀ, ਆਜ਼ਾਦ ਕਿਵੇਂ ਹੋਇਆ, ਅਸੀਂ ਆਜ਼ਾਦ ਕਿਵੇਂ ਹੋਣਾ, ਇਹ ਸਾਰਾ ਕੁਝ ਇਸ ਪਾਸੇ ਦਿਮਾਗ ਆਪਣੀ ਬੁੱਧੀ ਲਾਉਣ ਦੀ ਕੋਸ਼ਿਸ਼ ਕਰੀਏ, ਅਤੇ ਫਿਰ ਹੀ ਕਦੇ ਨਾ ਕਦੇ ਆਸ ਰੱਖੀ ਜਾ ਸਕਦੀ ਆ। ਜੇ ਅਸੀਂ ਉਹ ਖਿਆਲ ਹੀ ਛੱਡ ਦਿੱਤਾ ਤਾਂ ਆਜ਼ਾਦੀ ਕਿਵੇਂ ਮਿਲੇਗੀ? ਗੁਰੂ ਕੇ ਪਿਆਰਿਓ, ਉਹ ਉਦੋਂ ਤੋਂ ਲੈ ਕੇ ਪਹਿਲਾਂ ਮੁਗਲ ਰਾਜ ਕਰਦੇ ਰਹੇ, ਉਹ ਹਿੰਦੂਆਂ ਦੇ ਠਾਕੁਰ ਦੁਆਰਾ ਢਾਏ ਕਹਿਤੇ ਠਾਉੜੀ ਮਸੀਤ ਉਸਾਰਾ, ਅੰਗਰੇਜ਼ਾਂ ਦਾ ਰਾਜ ਹੋਇਆ, ਉਹਨਾਂ ਵੀ ਵਧੀਕੀਆਂ ਕੀਤੀਆਂ। ਹੁਣ ਉਹ ਜਿਹੜੇ ਕਹਿੰਦੇ 47 ਅਸੀਂ ਆਜ਼ਾਦ ਹੋਏ ਹਾਂ, ਉਹਨਾਂ ਲੋਕਾਂ ਵੀ ਦੇਸ਼ ਵੀ ਲੁੱਟ ਕੇ ਖਾਧਾ, ਹਿੰਦੂ ਮਤ ਦੇ ਲੋਕ ਵੀ ਹੋਰਨਾਂ ਸਟੇਟਾਂ 'ਚ ਬੜੇ ਗਰੀਬ ਵੇਖੇ ਜਾਂਦੇ ਨੇ, ਛੱਤ ਹੈ ਨਹੀਂ, ਰੋਟੀ ਹੈ ਨਹੀਂ, ਪਰ ਉਹਨਾਂ ਦੀ ਬੁੱਧੀਆਂ ਇੰਨੀਆਂ ਭ੍ਰਿਸ਼ਟ ਕੀਤੀਆਂ ਹੋਈਆਂ, ਅਨਪੜ੍ਹਤਾ ਇੰਨੀ ਹੈ ਕਿ ਉਹ ਝੰਡਾ ਕਿਸੇ ਨੇ ਕਿਸੇ ਦਾ ਫੜਿਆ ਹੋਇਆ, ਕਿਸੇ ਨੇ ਕਿਸੇ ਦਾ, ਅਤੇ ਅਸੀਂ ਪੰਜਾਬ ਦੇ ਲੋਕ ਵੀ ਉਸ ਤਰ੍ਹਾਂ ਦੇ ਬਣਦੇ ਜਾ ਰਹੇ ਹਾਂ। ਆਪਣੀ ਅਣਖ ਅਤੇ ਗੈਰਤ ਛੱਡ ਕੇ, ਆਪਣੇ ਧਰਮ ਦੀ ਹੁੰਦੀ ਹਾਨੀ ਨਾ ਵੇਖ ਕੇ, ਅੱਖੋਂ ਪਰੋਖਿਆਂ ਕਰਕੇ, ਅਸੀਂ ਸਿਰਫ ਆਪਣੀਆਂ ਖੁਸ਼ੀਆਂ ਵਿੱਚ, ਆਪਣੀ ਅਮੀਰੀ ਵਿੱਚ, ਪਦਾਰਥਾਂ ਵਿੱਚ, ਆਰਥਿਕ ਪੱਖ ਹੀ ਤਕੜਾ ਕਰਨ ਵਿੱਚ ਦਿਨੇ ਰਾਤ ਲੱਗੇ ਹੋਏ ਹਾਂ। ਸਾਨੂੰ ਫਿਕਰ ਕੋਈ ਨਹੀਂ ਤਾਂ ਆਉਣ ਵਾਲੇ ਸਮੇਂ 'ਚ ਬਹੁਤ ਵੱਡਾ ਨੁਕਸਾਨ ਉਹ ਕਰ ਦੇਣਗੇ, ਜੋ ਹੁਣ ਤੱਕ ਹੋਇਆ ਵੀ ਹੈ, ਹੋ ਰਿਹਾ ਹੈ, ਆਉਣ ਵਾਲੇ ਸਮੇਂ 'ਚ ਵੀ ਕਰਨਗੇ। ਆਪਣੀ ਭਾਸ਼ਾ ਸੰਭਾਲੀਏ, ਵਿੱਦਿਆ ਵੱਧ ਤੋਂ ਵੱਧ ਪੜ੍ਹੀਏ, ਅਤੇ ਆਪਣੇ ਭਰਾ ਜਿਹੜੇ ਗੁਰੂ ਨਾਨਕ ਸਾਹਿਬ ਨੂੰ ਮੰਨਣ ਵਾਲੇ ਸਿਕਲੀਗਰ ਆਦਿਕ ਹਨ, ਹਿੰਦੁਸਤਾਨ ਦੀਆਂ ਸਟੇਟਾਂ 'ਚ ਬੜੇ ਲੋਕ ਐਸੇ ਨੇ ਜੋ ਸਤਿਗੁਰੂ ਨਾਨਕ ਦੇਵ ਮਹਾਰਾਜ ਦੇ ਸਿੱਖੀ ਦਾਇਰੇ 'ਚ ਆਉਣ ਨੂੰ ਤਿਆਰ ਹਨ। ਉਹਨਾਂ ਨੂੰ ਲੋੜ ਹੈ ਜਿਸ ਚੀਜ਼ ਦੀ ਮਦਦ ਦੀ, ਉਹ ਮਦਦ ਪਹੁੰਚਾਈ ਜਾਵੇ। ਵੱਧ ਤੋਂ ਵੱਧ ਉਹਨਾਂ ਨੂੰ ਸੁਖੇ ਸਿੱਖਿਅਤ, ਸੋ ਭਾਵ ਕਿ ਸਾਖਰਤਾ ਪੜ੍ਹਾਈ ਕਰਾਈ ਜਾਏ, ਗੁਰਮਤਿ ਗੁਰਸਿੱਖੀ ਬਾਰੇ ਦੱਸਿਆ ਜਾਏ। ਆਪਣੇ ਘਰਾਂ ਵਿੱਚ ਵੀ ਮਾਈਆਂ ਬੀਬੀਆਂ ਆਪਣੇ ਧੀਆਂ ਪੁੱਤਰਾਂ ਨੂੰ ਸਿੱਖੀ ਬਾਰੇ ਦੱਸਣ। ਇਹਦੇ ਲਈ ਮਿਹਨਤ ਕਰਨੀ ਪੈਂਦੀ, ਜਿਵੇਂ ਧਨ ਕਮਾਉਣ ਲਈ ਸਮਾਂ, ਉੱਦਮ, ਮਿਹਨਤ, ਇਸੇ ਤਰ੍ਹਾਂ ਧਰਮ ਕਮਾਉਣ ਵਾਸਤੇ ਸਮਾਂ ਵੀ ਚਾਹੀਦਾ, ਉੱਦਮ ਵੀ, ਅਤੇ ਮਿਹਨਤ ਵੀ ਮਾਂ ਪਿਓ ਨੂੰ ਕਰਨੀ ਪਵੇਗੀ। ਯੂਟਿਊਬ 'ਤੇ ਫੋਨਾਂ ਦੇ ਵਿੱਚ ਹੋਰ ਆਲੇ ਬਗਾਲੇ ਦੀਆਂ ਗੱਲਾਂ ਅਸੀਂ ਬੜੀਆਂ ਪੜ੍ਹੀ ਸੁਣੀ ਜਾਂਦੇ, ਵੇਖੀ ਜਾਂਦੇ ਹਾਂ। ਅਸੀਂ ਸੀਰੀਅਲ ਵੇਖਣ ਦੇ ਆਦੀ ਮਾਵਾਂ ਹੋ ਗਈਆਂ, ਅਤੇ ਹੁਣ ਪੁਰਾਣੇ ਸਮੇਂ ਵਰਗੇ ਗੁਰਸਿੱਖ ਪਿਆਰੇ ਕਿੱਥੋਂ ਜੰਮਣਗੇ ਜਦੋਂ ਮਾਵਾਂ ਦੀ ਇਹ ਵਿੱਚ ਇੰਨੀ ਗਿਰਾਵਟ ਆਈ ਹੈ। ਮਾਵਾਂ ਜੇ ਕਿਸੇ ਧਰਮ ਦੀਆਂ ਸਿਆਣੀਆਂ ਸਮਝਦਾਰ ਬੀਬੀਆਂ ਹੋ ਜਾਣ, ਅਤੇ ਅਗਾਂਹ ਉਹਨਾਂ ਦੀ ਕੁੱਖ ਤੋਂ ਜੰਮਣ ਵਾਲੀ ਔਲਾਦ ਵੀ ਗੁਰਸਿੱਖੀ 'ਚ ਹੋਵੇਗੀ। ਮਾਂ ਦਾ ਬਹੁਤ ਵੱਡਾ ਰੋਲ ਹੁੰਦਾ ਹੈ ਕਿਸੇ ਵੀ ਧਰਮ ਦੀ ਰੂਪ ਰੇਖਾ ਤਿਆਰ ਕਰਨ ਲਈ। ਇਸ ਕਰਕੇ ਜੜ ਜਿਹੜੀ ਜੜ ਇੱਥੇ ਆ ਵੀ ਜਿੱਥੋਂ ਬੱਚੇ ਜੰਮਦੇ ਹਨ, ਉਹ ਮਾਵਾਂ ਜਿਹੜੀਆਂ ਪਰਵਰਿਸ਼ ਕਰਦੀਆਂ ਬੱਚਿਆਂ ਦੀਆਂ, ਉਹਨਾਂ ਨੂੰ ਸਿੱਖੀ ਵਾਲੀ ਗੁੜਤੀ ਦੇਣ, ਗੁਰਮਤਿ ਗੁਰਸਿੱਖੀ, ਸਾਡਾ ਇਤਿਹਾਸ, ਸਾਡੇ ਸ਼ਹੀਦਾਂ ਦਾ ਇਤਿਹਾਸ ਪੜ੍ਹਾਉਣ, ਅਤੇ ਇਹਦੇ ਨਾਲ ਹੀ ਸਿੱਖਿਆ ਆਉਂਦੀ ਹੈ। ਇੱਥੇ ਇੱਕ ਤੁਹਾਡੇ ਸਿੰਘ ਮੌਜੂਦ ਆ, ਅੱਜ ਇਸ ਵੇਲੇ ਹੈ ਨਹੀਂ ਉਹ ਨੌਜਵਾਨ, ਉਹਨੇ ਮੈਨੂੰ ਆਪਣੀ ਫੋਟੋ ਵਿਖਾਈ, ਭਾਈ ਸਾਹਿਬ ਮੈਂ ਇਹੋ ਜਿਹਾ ਸੀ ਰਾਤੀ। ਮੈਂ ਕਿਹਾ ਅੱਛਾ, ਫਿਰ ਤੂੰ ਇਸ ਸਰੂਪ 'ਚ ਕਿਵੇਂ ਆਇਆ? ਕਹਿਣ ਲੱਗਾ ਇੱਥੇ ਇੱਕ ਗੁਰਦੁਆਰਾ ਸਾਹਿਬ ਕੰਮ ਕਰਨ ਗਏ ਪੇਂਟ ਦਾ, ਅਤੇ ਮੈਂ ਰਾਤ ਨੂੰ ਸ਼ਰਾਬ ਪੀ ਕੇ ਸੁੱਤਾ ਸੀ, ਸਵੇਰੇ ਇਸ਼ਨਾਨ ਸੀ ਕੀਤਾ, ਅੰਦਰ ਕੁਛ ਨਾ ਕੁਛ ਭੈ ਸੀ ਵੀ ਗੁਰਦੁਆਰਾ ਸਾਹਿਬ ਆ, ਮੈਂ ਤਾਂ ਰਾਤ ਦੀ ਸ਼ਰਾਬ ਪੀਤੀ, ਇਸ਼ਨਾਨ ਨਹੀਂ ਕੀਤਾ, ਮੈਂ ਅੰਦਰ ਨਹੀਂ ਵੜ ਸਕਦਾ। ਸਹਿਜੇ ਸਹਿਜੇ ਫਿਰ ਮੈਂ ਕਥਾ ਕੀਰਤਨ ਸੁਣਨਾ ਸ਼ੁਰੂ ਕੀਤਾ ਰਿਕਾਰਡਡ, ਅਤੇ ਸੁਣਦਿਆਂ ਸੁਣਦਿਆਂ ਫਿਰ ਇੰਝ ਗੁਰਦੁਆਰਾ ਸਾਹਿਬ ਆਉਣ ਦੀ ਆਦਤ ਪਈ, ਅਤੇ ਚੱਲਦਿਆਂ ਚੱਲਦਿਆਂ ਨਸ਼ੇ ਛੁੱਟ ਗਏ, ਅਤੇ ਮੈਂ ਖੁਦ ਫਿਰ ਅੰਮ੍ਰਿਤਧਾਰੀ ਹੋ ਗਿਆ, ਅਤੇ ਅੱਜ ਬੜਾ ਸੋਹਣਾ ਸੁਨੱਖਾ ਗੁਰਸਿੱਖ ਇੱਥੇ ਦਿਸਦਾ ਆਉਂਦਾ ਗੁਰਦੁਆਰਾ ਸਾਹਿਬ, ਰਾਤੀ ਮੈਨੂੰ ਮਿਲਿਆ ਉਹ। ਤਾਂ ਇਸ ਕਰਕੇ ਗੁਰੂ ਕੇ ਪਿਆਰਿਓ, ਸਿੱਖਿਆ ਨੇ ਹੀ, ਸ਼ਬਦਾਂ ਨੇ ਹੀ ਸਾਡਾ ਮਨ ਸੁਧਾਰਨਾ ਹੁੰਦਾ। ਸ਼ਬਦ, ਗੁਰੂ ਕੀ ਬਾਣੀ, ਗੁਰੂ ਕਾ ਇਤਿਹਾਸ, ਸਿਆਣੇ ਬੰਦਿਆਂ ਗੁਰਮੁਖਾਂ ਦੇ ਬਚਨ, ਉਹ ਸਾਡਾ ਜੀਵਨ ਸੁਧਾਰ ਦਿੰਦੇ ਨੇ, ਮਨਮੁਖ ਤੋਂ ਗੁਰਮੁਖ ਬਣ ਜਾਈਦਾ। ਇਸ ਤਰ੍ਹਾਂ ਦੀ ਕੋਸ਼ਿਸ਼ ਕਰੀਏ, ਮਾਪੇ ਖਾਸ ਕਰਕੇ ਧਿਆਨ ਦੇਣ, ਭੁੱਲਾਂ ਚੁੱਕਾਂ ਸਤਿਗੁਰੂ ਮਹਾਰਾਜ ਅਤੇ ਆਪ ਸੰਗਤ ਨੇ ਖਿਮਾ ਕਰਨੀ ਆ। ਗੁਰੂ ਕੇ ਪਿਆਰਿਓ, ਆਪਣੇ ਸ਼ਹੀਦਾਂ ਦਾ ਜਿਹੜਾ ਡੁੱਲਿਆ ਹੋਇਆ ਖੂਨ ਹੈ ਉਹਨੂੰ ਯਾਦ ਰੱਖੀਏ, ਸ਼ਹੀਦਾਂ ਦੇ ਪਾਏ ਹੋਏ ਪੂਰ ਨੇ ਜਿਹੜੇ ਹਨ ਉਹ ਸਾਡੀ ਰਹਿਨੁਮਾਈ ਕਰਦੇ, ਅੱਗੇ ਤੋਰਦੇ ਹਨ। ਸਾਡੇ ਸਤਿਗੁਰਾਂ ਦਾ, ਸਾਡੇ ਪੁਰਖਿਆਂ ਦਾ ਇਤਿਹਾਸ ਸਾਡੀ ਰਹਿਨੁਮਾਈ ਕਰਦਾ ਹੈ, ਉਸ ਨੂੰ ਯਾਦ ਰੱਖਣਾ ਸਾਡਾ ਪਰਮ ਧਰਮ ਹੈ। ਦੇਹੋ ਸੱਜਣਾ ਸੀਸੜੀਆਂ ਜੇ ਹੋਵੇ ਸਾਹਿਬ ਸਿਓ ਮੇਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।